दंडौत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से। इतिहास दे विच प्रसंग चल रहा है दुनी चंद का। प्रसंग इथों तक पहुंचा है कि दुनी चंद ने अपने नाल दे साथियों दे नाल मिलके किले तों दौड़ जाण दी पूरी व्योंत बना ली है। कल इथों तक कथा पहुंची सी, अज इथों अगे मैं प्रारंभ करदा।
जह कह तेले दाम बटोर अर्ध रात्र तम पसरियो कोर।
ग्रंथाकार भाई संतोख सिंह जी लिखते ने करीब अद्धी रात का समा होवेगा, चारे पासे बहुत ज्यादा रात का हनेरा पसरिया होया से, जिवें ना किवें करके इन्होंने एक रस्से का इंतजाम कर लिया।
टिके गुरु सिख सेवक सारे जागे जित कित नर की रारे।
कवि जी लिखते ने कि सतगुरां दे दूसरे जिहड़े सिख सेवक सन ओ आपो अपनी जगह दे उते टिके होए सन। कुछ ते सौ रहे सन, आराम कर रहे सन, ते कुछ आसे पासे पैरा भी दे रहे सन।
तामी तुपक चले कब कबे दिशा दूसरी ते हट सब।
सतगुरां वाले पास्यों कोई टावी टावी कदे बंदूक दी गोली चलाई जांदी है, पर दूसरी तरफ तो पहाड़ियां वाले पास्यों चुप चां है, उधरों कोई भी गोली जां कोई भी आवाज नहीं कीती जांदी।
जित दिश जान्यो नार नहीं रहे अवसर भागण को तब लह।
इन्हां नूं पता सी कि केड़े पासे बहुते सारे तैनात रहिंदे ने सतगुरां दे सिख ते केड़ा पासा सुन्या हुंदा है, खाली हुंदा है। इस करके इन्हां ने मौका उस पासे दा ताड़िया जेड़े पासे सतगुरां दे सिंह पैरां नहीं दिंदे।
द्वारे को निकस्यो नहीं जाई गह सिंगियत युत समुदाई।
किले दे दरवाजे दे राही ते किसे भी प्रकार दे नाल लंघिया नहीं जा सकदा, क्योंकि उत्थे ते बहुता पैरा सिंगा दा रहिंदा है। इस करके ए सोचदे ने दुनी चंद ते उसदे साथी के जे उस पासों लंघण दी कोशिश करांगे ते सानू सिंग घेर लैणगे, रोक लैणगे।
छूछ मोरचा करियो पहाड़ी अंतर जह मजैल थिर कारी।
अंदर जेड़े मजैल ने किले दे विच ओ इस गल नूं वी जानदे ने कि बाहरले पासे जेड़े मोर्चे पहला पहाड़ियां ने लाए हुए सन इस वेले ओ मोर्चा नूं छड़ के चले गए ने, भाव के पहला घेरा पाया होया सी। ਇਸ ਕਰਕੇ ਪੂਰੇ ਆਲੇ ਦੁਆਲੇ ਘੇਰਾ ਪਾਇਆ ਸੀ ਤੇ ਹੁਣ ਉਹਨਾਂ ਨੇ ਆਪਣੇ ਘੇਰੇ ਨੂੰ ਹਟਾ ਲਿਆ। ਇਸ ਗੱਲ ਨੂੰ ਇਹ ਭਲੀ ਪ੍ਰਕਾਰ ਜਾਣਦੇ ਨੇ।
ਤੈਂ ਕੋ ਬਰਤ ਪਾਏ ਲਟਕਾਵਾ, ਅਰਧ ਕੀ ਉਤਰ ਗਏ ਤਰ ਥਾਵਾ।
ਉਸ ਪਾਸਿਓ ਪਿਛਲੇ ਪਾਸਿਓ ਫਿਰ ਇਹਨਾਂ ਨੇ ਰੱਸਾ ਪਾ ਕੇ ਲਮਕਾਇਆ ਹੈ।
ਅਰਧ ਕੀ ਉਤਰ ਗਏ ਤਰ ਥਾਵਾ, ਅੱਧੇ ਕੁ ਜਿਹੜੇ ਮਜੈਲ ਸਨ ਉਹ ਰੱਸੇ ਦੇ ਰਾਹੀਂ ਚੜ ਕੇ ਅਗਲੇ ਪਾਰ ਕਿਲੇ ਤੋਂ ਬਾਹਰ ਉਤਰ ਗਏ।
ਦੁਨੀ ਚਾਂਦ ਜਿਸ ਤਨ ਬਹੁ ਪੀਨਾ, ਉਤਰਨ ਹੇਤ ਸੁਬ੍ਰਤ ਗਹਿ ਲੀਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀ ਚੰਦ ਦਾ ਸਰੀਰ ਬਹੁਤ ਮੋਟਾ ਸੀ ਤੇ ਭਾਰਾ ਸੀ। ਆਖਿਰਕਾਰ ਦੁਨੀ ਚੰਦ ਨੇ ਵੀ ਪਰਲੇ ਪਾਰ ਉਤਰਨ ਦੇ ਵਾਸਤੇ ਰੱਸੇ ਨੂੰ ਫੜ ਲਿਆ। ਮਸਾਂ ਮਸਾਂ ਉਹ ਦੁਨੀ ਚੰਦ ਕਿਲੇ ਦੀ ਕੰਧ ਦੇ ਉੱਤੇ ਚੜਿਆ।
ਸਾਨੇ ਸਾਨੇ ਤਬ ਉਤਰਤ ਪਾਇਓ, ਅਰਧਕ ਜਬ ਲਟਕ ਤੋ ਗਯੋ।
ਹੌਲੀ ਹੌਲੀ ਕਿਲੇ ਦੇ ਬਾਹਰਲੇ ਪਾਸੇ ਉਹ ਰੱਸੇ ਦੇ ਰਾਹੀਂ ਉਤਰਨ ਲੱਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅੱਧਾ ਉਤਰ ਗਿਆ ਤੇ ਅੱਧਾ ਕਜੇ ਰਹਿੰਦਾ ਸੀ।
ਮਹਾਪਾਰ ਨਹੀਂ ਦਾਮ ਸਹਾਰਾ, ਟੂਟ ਤੜਾਕ ਗਯੋ ਤਿਸ ਬਾਰਾ।
ਦੁਨੀ ਚੰਦ ਦਾ ਭਾਰ ਬਹੁਤਾ ਸੀ ਤੇ ਰੱਸਾ ਕਮਜ਼ੋਰ ਸੀ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਰੱਸੇ ਨੇ ਦੁਨੀ ਚੰਦ ਦੇ ਭਾਰ ਨੂੰ ਸਹਾਰਿਆ ਨਾ, ਤੜਕ ਕਰਕੇ ਰੱਸਾ ਟੁੱਟ ਗਿਆ।
ਪੁਣ ਕੁਛ ਗਹਿਓ ਗਯੋ ਨਹੀਂ ਕਰਤੇ, ਗਿਰਿਓ ਤੁਰਤ ਬਹੁ ਰਹੇ ਸਵਰਤੇ।
ਬੜਾ ਸੰਭਲਣ ਦੀ ਕੋਸ਼ਿਸ਼ ਕੀਤੀ ਦੁਨੀ ਚੰਦ ਨੇ, ਪਰ ਹੋਰ ਲਾਗੇ ਆਸੇ ਪਾਸੇ ਹੱਥ ਪਾਉਣ ਨੂੰ ਕਿਲੇ ਦੀ ਕੰਧ ਦੇ ਉੱਤੇ ਕੋਈ ਜਗ੍ਹਾ ਨਹੀਂ ਸੀ। ਰੱਸੇ ਦੇ ਸਹਾਰੇ ਦੇ ਨਾਲ ਹੀ ਉਤਰਿਆ ਜਾਣਾ ਸੀ। ਰੱਸਾ ਟੁੱਟ ਗਿਆ ਤੇ ਫਿਰ ਦੁਨੀ ਚੰਦ ਥੱਲੇ ਡਿੱਗ ਪਿਆ। ਸੰਭਲਦਿਆਂ ਸੰਭਲਦਿਆਂ ਵੀ ਉਹ ਤੋਂ ਸੰਭਲਿਆ ਨਾ ਗਿਆ।
ਏਕ ਜਾਂਗ ਕੇ ਭਾਰ ਗਿਰਿਓ ਜਬ ਲਗੀ ਚੋਟ ਸੋ ਟੂਟ ਗਈ ਤਬ।
ਇੱਕ ਲੱਤ ਦੇ ਭਾਰ ਜਾ ਕੇ ਦੁਨੀ ਚੰਦ ਥੱਲੇ ਡਿੱਗਿਆ ਹੈ, ਇਸ ਕਰਕੇ ਚੋਟ ਬਹੁਤੀ ਜਿਆਦਾ ਲੱਗੀ ਤੇ ਲੱਤ ਉਸੇ ਵੇਲੇ ਦੁਨੀ ਚੰਦ ਦੀ ਟੁੱਟ ਗਈ।
ਤਰਾਸ ਕਰਤ ਨਹੀਂ ਬੋਲਿਓ ਉੱਚੇ, ਸੁਣ ਖਰ ਕੇ ਜੋ ਸੰਗ ਪਹੁੰਚੇ।
ਡਰਦਾ ਮਾਰਿਆ ਉੱਚੀ ਬੋਲਿਆ ਵੀ ਨਾ, ਤਾਂ ਕਿ ਜੇ ਆਵਾਜ਼ ਨਿਕਲੇਗੀ ਤੇ ਫਿਰ ਕਿਲੇ ਦੇ ਵਿੱਚ ਜਿਹੜੇ ਸਿੰਘ ਨੇ ਉਹ ਹੁਸ਼ਿਆਰ ਹੋ ਜਾਣਗੇ। ਇਸ ਕਰਕੇ ਡਰਦੇ ਮਾਰੇ ਨੇ ਆਪਣੀ ਆਵਾਜ਼ ਨੂੰ ਵੀ ਬੰਦ ਹੀ ਕਰਕੇ ਰੱਖਿਆ ਤੇ ਜਦੋਂ ਡਿੱਗਣ ਦਾ ਖੜਕਾ ਸੁਣਿਆ ਤੇ ਬਾਹਰ ਜਿਹੜੇ ਪਹਿਲਾਂ ਕਿਲੇ ਤੋਂ ਉਤਰ ਗਏ ਸਨ ਇਹਦੇ ਨਾਲ ਦੇ ਸਾਥੀ, ਉਹਨਾਂ ਨੇ ਛੇਤੀ ਦੇ ਨਾਲ ਦੁਨੀ ਚੰਦ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।
ਡਰ ਤਿਓ ਤੁਰਤ ਉਠਾਵਤ ਕਰਿਓ, ਗਮਣਿਓ ਸ਼ੀਗਰ ਸੀਸ ਬਹੁ ਤੁਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸੰਗੀ ਜਿਹੜੇ ਪੁੱਜ ਚੁੱਕੇ ਸਨ ਉਹਨਾਂ ਨੇ ਖੜਾਕ ਸੁਣ ਕੇ ਡਰਦਿਆਂ ਡਰਦਿਆਂ ਛੇਤੀ ਇਸ ਨੂੰ ਚੁੱਕ ਲਿਆ, ਫਿਰ ਬੜੀ ਸ਼ੀਘਰਤਾ ਦੇ ਨਾਲ ਉਥੋਂ ਲੈ ਕੇ ਤੁਰ ਪਏ ਸਿਰ ਤੇ ਚੁੱਕ ਕੇ।
ਸ੍ਰੀ ਅਮਰਤ ਸਰ ਪੰਥ ਪਧਾਰੇ, ਮਿਲੇ ਮਜੈਲ ਜਾਤ ਡਰ ਤਾਰੇ।
ਚੁੱਕ ਕੇ ਦੁਨੀ ਚੰਦ ਨੂੰ ਫਿਰ ਅੰਮ੍ਰਿਤਸਰ ਦੇ ਰਸਤੇ ਦੇ ਉੱਤੇ ਜਾ ਰਹੇ ਨੇ। ਸਾਰੇ ਦੇ ਸਾਰੇ ਮਜੈਲ ਬਹੁਤੇ ਹੀ ਜ਼ਿਆਦਾ ਡਰ ਨੂੰ ਧਾਰਨ ਕਰਕੇ ਛੇਤੀ ਛੇਤੀ ਜਾ ਰਹੇ ਨੇ, ਤਾਂ ਕਿ ਸਾਡੇ ਨਿਕਲਣ ਦਾ ਕਿਤੇ ਪਤਾ ਨਾ ਲੱਗ ਜਾਵੇ।
ਹੋਤ ਪੀਰ ਬਹੁ ਚਲਤ ਉਠਾਏ, ਹਾਏ ਹਾਏ ਬੋਲਤ ਦੁੱਖ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਤ ਟੁੱਟੀ ਹੋਈ ਹੈ ਦੁਨੀ ਚੰਦ ਦੀ, ਇਸ ਕਰਕੇ ਬਹੁਤ ਹੀ ਜ਼ਿਆਦਾ ਦਰਦ ਹੋ ਰਹੀ ਹੈ, ਹਾਏ ਹਾਏ ਕਰਦਾ ਹੋਇਆ ਜਾ ਰਿਹਾ ਹੈ, ਬੜਾ ਦੁੱਖ ਪਾ ਕੇ ਇਸ ਤਰੀਕੇ ਦੇ ਨਾਲ ਜਾ ਰਿਹਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ।
ਚੋਰੀ ਬਿਸਤਰੇ ਬੰਨ ਲੈ ਸਾਰਿਆਂ ਨੇ, ਵੇਖੋ ਇਹ ਵੀ ਪਾਣਾ ਕਰਤਾਰ ਹੋਇਆ। ਕੰਧੋਂ ਟੱਪ ਦੇ ਦੀਰ ਡਿੱਗ ਲੱਤ ਟੁੱਟੀ, ਸੱਟਾਂ ਲੱਗੀਆਂ ਬਹੁਤ ਲਾਚਾਰ ਹੋਇਆ। ਸਾਥੀ ਪਾ ਮੰਜੇ ਲੈ ਕੇ ਰਾਹ ਪਏ, ਗੁਰ ਘਰੋਂ ਬੇਮੁਖ ਬੁਰਿਆਰ ਹੋਇਆ, ਦੁਖੀ ਹੋ ਅੰਮ੍ਰਿਤਸਰ ਦੇ ਵਿੱਚ ਪਹੁੰਚਾ, ਆਣ ਦੁੱਖ ਸਿਰ ਤੇ ਅਸਵਾਰ ਹੋਇਆ, ਟਲੀ ਮੌਤ ਨਾ ਅੰਤ ਨੂੰ ਮਰ ਗਿਆ, ਨਾਮ ਸਦਾ ਦੇ ਲਈ ਖਵਾਰ ਹੋਇਆ, ਮੂਸਾ ਮੌਤ ਤੋਂ ਭੱਜਾ ਕਰਤਾਰ ਸਿੰਘਾ, ਉਸੇ ਮੌਤ ਦਾ ਅੰਤ ਸ਼ਿਕਾਰ ਹੋਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮੌਤ ਫਿਰ ਵੀ ਨਾ ਟਲੀ, ਆਖਰਕਾਰ ਮਰ ਗਿਆ ਤੇ ਨਾਮ ਦੁਨੀਆਂ ਦੇ ਉੱਤੋਂ ਖੁਆਰ ਹੋਇਆ। ਕਿਸ ਤਰ੍ਹਾਂ ਮਰਿਆ ਉਸ ਦਾ ਜ਼ਿਕਰ ਤੇ ਬਾਅਦ ਦੇ ਵਿੱਚ ਜਿਸ ਤਰ੍ਹਾਂ ਕਰਨਗੇ ਕਵੀ ਸੰਤੋਖ ਸਿੰਘ ਜੀ, ਉਹ ਮੈਂ ਬਿਆਨ ਕਰਾਂਗਾ। ਇਹ ਲਿਖਦੇ ਨੇ, ਮੂਸਾ ਮੌਤ ਤੋਂ ਭੱਜਾ ਕਰਤਾਰ ਸਿੰਘਾ, ਉਸੇ ਮੌਤ ਦਾ ਅੰਤ ਸ਼ਿਕਾਰ ਹੋਇਆ। ਆਮ ਕਹਾਵਤ ਵਰਤੀ ਜਾਂਦੀ ਹੈ ਕਿ ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਬਿਆਨ ਕੀਤਾ ਕਿ ਉਥੋਂ ਫਿਰ ਚੁੱਕ ਕੇ ਉਸ ਨੂੰ ਅੰਮ੍ਰਿਤਸਰ ਦੇ ਰਸਤੇ ਜਾ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਭਈ ਪੋਰ ਪ੍ਰਭ ਜਾਗ ਕੈ ਸੋਚ ਸ਼ਨਾਨ ਸਰੀਰ, ਵਸਤ੍ਰ ਸ਼ਸਤ੍ਰ ਕੋ ਪਹਿਰ ਕਰ ਬੈਠੇ ਗੁਣੀ ਗਹੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਰਾਤ ਬਤੀਤ ਹੋ ਗਈ, ਰਾਤ ਦੇ ਵੇਲੇ ਇਹ ਦੌੜ ਗਏ, ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ ਹੈ, ਸੁੰਦਰ ਵਸਤਰਾਂ ਨੂੰ ਤੇ ਸ਼ਸਤਰਾਂ ਨੂੰ ਗੁਣਾਂ ਦੇ ਗਹੀਰ ਪਾਵ ਕੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ।
ਮੰਗਲ ਪ੍ਰਾਤਾ ਕਾਲ ਕੇ ਪਏ ਸੰਖ ਸ਼ਬਦ ਤੁਨ ਬਾਜਨ ਕੀਏ।
ਪ੍ਰਾਤਾ ਕਾਲ ਦੇ ਅੰਮ੍ਰਿਤ ਵੇਲੇ ਦੇ ਜਿਹੜੇ ਬਹੁਤ ਖੁਸ਼ੀਆਂ ਵਾਲੇ ਮੰਗਲ ਨੇ, ਕਵੀ ਜੀ ਲਿਖਦੇ ਨੇ, ਉਹ ਹੋਏ ਨੇ, ਬਹੁਤੇ ਸਾਰੇ ਸੰਖਾਂ ਨੂੰ ਵਜਾਇਆ ਗਿਆ।
ਆਸਾ ਵਾਰ ਭੋਗ ਕੋ ਪਾਏ ਸਭ ਸਿੰਘਣ ਸੁਣ ਸੀਸ ਨਿਵਾਏ।
ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਕੀਰਤਨ ਦੇ ਵਿੱਚ ਸਤਿਗੁਰਾਂ ਨੇ ਦਰਸ਼ਨ ਦਿੱਤੇ, ਫਿਰ ਆਸਾ ਜੀ ਦੀ ਵਾਰ ਦੇ ਭੋਗ ਤੋਂ ਬਾਅਦ ਜਦੋਂ ਅਰਦਾਸਾ ਕੀਤਾ ਗਿਆ ਤੇ ਫਿਰ ਸਾਰਿਆਂ ਨੇ ਸਿਰ ਨਿਵਾਏ।
ਬਾਜ ਉਠਿਓ ਰਣ ਜੀਤ ਨਗਾਰਾ ਪ੍ਰਭ ਕੀ ਜੀਤ ਜਨਾਵਨ ਵਾਰਾ।
ਇਸ ਤੋਂ ਬਾਅਦ ਉੱਚੀ ਆਵਾਜ਼ ਦੇ ਨਾਲ ਰਣਜੀਤ ਨਾਂ ਦੇ ਨਗਾਰੇ ਨੂੰ ਖੜਕਾਇਆ ਗਿਆ, ਜਿਹੜਾ ਨਗਾਰਾ ਮਾਨੋ ਕਿ ਜਿੱਤ ਨੂੰ ਜਨਾਉਣ ਵਾਲਾ ਹੈ।
ਇਤੇ ਉਤ ਤੇ ਚੱਲ ਕਰ ਗਨ ਸਿੰਘ ਦਰਸਾ ਸਤਿਗੁਰ ਗੋਬਿੰਦ ਸਿੰਘ।
ਇਧਰੋਂ ਉਧਰੋਂ ਬਹੁਤੇ ਸਾਰੇ ਸਿੰਘ ਉਸ ਵੇਲੇ ਸਤਿਗੁਰਾਂ ਦੇ ਲਾਗੇ ਪਹੁੰਚ ਗਏ ਨੇ, ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਵੱਡੀ ਸਭਾ ਲਾ ਕੇ ਸਤਿਗੁਰੂ ਜੀ ਬਹਿ ਗਏ।
ਉਤ ਗਿਰ ਪਤਨ ਦੁੰਦ ਬੀ ਵਾਏ ਢੋਲ ਸਮੂਹ ਡੰਕ ਢਮਕਾਏ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸਿਓਂ ਜਿਹੜੇ ਪਹਾੜੀ ਰਾਜੇ ਸਨ, ਉਨ੍ਹਾਂ ਨੇ ਵੀ ਵੱਡੇ ਵੱਡੇ ਢੋਲ ਖੜਕਾਏ ਨੇ ਤੇ ਬਹੁਤੇ ਸਾਰੇ ਡੰਕੇ ਨਗਾਰਿਆਂ ਦੇ ਉੱਤੇ ਲਾਏ ਗਏ ਨੇ।
ਮਹਾ ਕੁਲਾਹਲ ਦਲ ਮੈਂ ਹੋਵਾ ਉਤਸਾਹਤ ਚਾਹਤ ਗਜ ਟੋਵਾ।
ਕਵੀ ਜੀ ਲਿਖਦੇ ਨੇ ਕਿ ਪਹਾੜੀਆਂ ਦੀ ਫੌਜ ਦੇ ਵਿੱਚ ਬੜਾ ਰੌਲਾ ਰੱਪਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਮਨ ਦੇ ਵਿੱਚ ਅੱਜ ਇੱਕ ਵੱਡਾ ਉਤਸ਼ਾਹ ਹੈ ਕਿ ਮਸਤ ਹਾਥੀ ਨੂੰ ਲੈ ਕੇ ਜਾਣਾ, ਜਿਨ੍ਹੇ ਹਾਥੀ ਨੇ ਕਿਲੇ ਦੇ ਦਰਵਾਜ਼ੇ ਨੂੰ ਤੋੜ ਦੇਣਾ।
ਸਭ ਪਰ ਸਤ ਗੁਰ ਦ੍ਰਿਸ਼ਟ ਚਲਾਈ ਨਹੀਂ ਮਜੈਲ ਕੋ ਪਰਿਓ ਦਿਖਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰਿਆਂ ਯੋਧਿਆਂ ਦੇ ਵੱਲ ਚੰਗੇ ਤਰੀਕੇ ਦੇ ਨਾਲ ਦੇਖਿਆ, ਪਰ ਕੀ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਮਜੈਲ ਬਹੁਤੇ ਜ਼ਿਆਦਾ ਦਿਖਾਈ ਨਹੀਂ ਦਿੰਦੇ, ਕਿਉਂਕਿ ਸਾਰੇ ਨਹੀਂ ਸਨ ਦੌੜੇ, ਕੁਝ ਮੌਜੂਦ ਵੀ ਸਨ, ਬਹੁਤੇ ਜ਼ਿਆਦਾ ਜਿਹੜੇ ਮਜੈਲ ਨੇ ਉਹ ਦਿਖਾਈ ਦਿੱਤੇ ਨੇ। ਜਿਨ੍ਹਾਂ ਮਜੈਲਾਂ ਦੇ ਵਿੱਚ ਦੁਨੀ ਚੰਦ ਨੇ ਅੱਜ ਕਾਰਨਾਮਾ ਦਿਖਾਉਣਾ ਸੀ ਉਹ ਵੀ ਨਹੀਂ ਦਿਸਿਆ।
ਮੱਟੂ ਸੇਵਾ ਸਿੰਘ ਜਿਆਦ ਨਹੀਂ ਆਇਓ ਕਿਆ ਪਇਓ ਵਿਖਾਦ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀ ਚੰਦ ਮੱਟੂ ਸੇਵਾ ਸਿੰਘ ਇਸ ਤਰ੍ਹਾਂ ਦੇ ਜਿਹੜੇ ਮਜੈਲ ਨੇ ਨਹੀਂ ਆਇਓ ਕਿਆ ਪਇਓ ਵਿਖਾਦ। ਇਹ ਸਿੰਘ ਕਿੱਥੇ ਨੇ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਏ ਕਿਉਂ ਨਹੀਂ ਹਨ? ਵਿਖਾਦ ਕੀ ਹੋਇਆ ਹੈ? ਚਿੱਤ ਦੀ ਇੱਛਾ ਦੇ ਵਿਰੁੱਧ ਜਿਹੜਾ ਕੰਮ ਹੋ ਜਾਵੇ ਉਹਨੂੰ ਕਹਿੰਦੇ ਨੇ ਵਿਖਾਦ। ਸਤਿਗੁਰੂ ਜੀ ਕਹਿੰਦੇ ਨੇ ਕਿ ਕੀ ਹੋ ਗਿਆ? ਇਤਨੇ ਕਹਿਤ ਸਿੰਘ ਦੋਏ ਆਏ, ਨਵੋ ਕਰਤ ਹੀ ਬਾਕ ਸੁਣਾਏ। ਸਤਿਗੁਰੂ ਗੋਬਿੰਦ ਸਿੰਘ ਜੀ ਅਜੇ ਪੁੱਛ ਹੀ ਰਹੇ ਸਨ ਕਿ ਦੁਨੀ ਚੰਦ ਕਿੱਥੇ ਹੈ, ਸੇਵਾ ਸਿੰਘ ਕਿੱਥੇ ਹੈ। ਇੰਨੇ ਚਿਰ ਨੂੰ ਦੋ ਸਿੰਘ ਉੱਥੇ ਆਏ ਨੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਨਮਸਕਾਰ ਕੀਤੇ ਤੇ ਨਾਲ ਹੀ ਅਰਜ ਕੀਤੀ। ਕਹਿੰਦੇ ਨੇ ਮਹਾਰਾਜ ਸੰਗ ਲਏ ਮਝੈਲ, ਦੁਨੀ ਚੰਦ ਭਾਜਿਓ ਨਿਸ ਗੈਲ। ਸੱਚੇ ਪਾਤਸ਼ਾਹ ਜੀ ਆਪਣੇ ਨਾਲ ਦੇ ਮਝੈਲਾਂ ਬਹੁਤਿਆਂ ਸਾਰਿਆਂ ਨੂੰ ਲੈ ਕੇ ਰਾਤ ਦੇ ਵੇਲੇ ਹੀ ਦੁਨੀ ਚੰਦ ਸੱਚੇ ਪਾਤਸ਼ਾਹ ਦੌੜ ਗਏ। ਚਾਹੇ ਹੋਇਆ ਆਪਣੇ ਰਣ ਕੋ ਪ੍ਰੇਰਨ, ਮਸਤ ਮਤੰਗ ਸੰਗ ਤੇ ਪੇਰਨ। ਸੱਚੇ ਪਾਤਸ਼ਾਹ ਤੁਸੀਂ ਕੱਲ ਆਖਿਆ ਸੀ ਕਿ ਰਣ ਲੜੇਗਾ ਸਾਡੇ ਵੱਲੋਂ ਦੁਨੀ ਚੰਦ ਉਸ ਵੱਡੇ ਹਾਥੀ ਦੇ ਨਾਲ। ਮਸਤ ਹਾਥੀ ਤੋਂ ਡਰ ਕੇ ਸੱਚੇ ਪਾਤਸ਼ਾਹ ਉਹ ਦੌੜ ਗਏ। ਤੇ ਤ੍ਰਾਸ ਧਾਰ ਭੱਜ ਗਯੋ, ਅਪਰ ਨ ਕਾਰਨ ਕੁਛ ਲਖ ਪਯੋ। ਸੱਚੇ ਪਾਤਸ਼ਾਹ ਉਸ ਦੇ ਦੌੜਨ ਦਾ ਹੋਰ ਕੋਈ ਵੀ ਕਾਰਨ ਨਹੀਂ, ਸਿਰਫ ਇੱਕ ਕਾਰਨ ਹੈ ਕਿ ਉਹ ਹਾਥੀ ਤੋਂ ਡਰਦਾ ਸੱਚੇ ਪਾਤਸ਼ਾਹ ਡਰ ਨੂੰ ਧਾਰਨ ਕਰਕੇ ਰਾਤ ਦੇ ਵੇਲੇ ਆਪ ਵੀ ਦੌੜ ਗਏ ਤੇ ਬਹੁਤੇ ਸਾਰਿਆਂ ਨੂੰ ਦੌੜਾ ਕੇ ਵੀ ਲੈ ਗਏ। ਮਰ ਬੇ ਕੋ ਡਰ ਧਰ ਔਰ ਪਾਗਾ, ਮੰਦ ਮਸੰਦ ਮਹਿਦ ਦੁਰ ਪਾਗਾ। ਸੱਚੇ ਪਾਤਸ਼ਾਹ ਖੋਟੇ ਭਾਗਾਂ ਵਾਲਾ, ਮੰਦੇ ਭਾਗਾਂ ਵਾਲਾ ਮਸੰਦ ਦੁਨੀ ਚੰਦ ਡਰ ਨੂੰ ਧਾਰਨ ਕਰਕੇ ਦੌੜ ਗਏ।
ਸੁਣ ਸਤ ਗੁਰ ਤਬ ਬਾਕ ਉਚਾਰੇ, ਭਾਗਿਓ ਮੂੜ ਕਾਲ ਡਰ ਤਾਰੇ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਮੂਰਖ ਕਾਲ ਦੇ ਡਰ ਨੂੰ ਧਾਰਨ ਕਰਕੇ ਦੌੜ ਗਏ।
ਤੈ ਪੀ ਤਿਸ ਕੋ ਕਾਲ ਅਗਾਰੀ, ਮਾਰੇ ਕਹਾਂ ਜਾਏ ਡਰ ਤਾਰੀ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਵੀ ਜਾਵੇਗਾ ਕਾਲ ਤੇ ਨਾਲ ਹੀ ਉੱਥੇ ਹੀ ਉਹਦਾ ਪਿੱਛਾ ਕਰਦਾ ਜਾਵੇਗਾ। ਮਾਰਹਿ ਕਹਾਂ ਜਾਏ ਡਰ ਤਾਰੇ, ਡਰ ਨੂੰ ਧਾਰਨ ਕਰਕੇ ਕਿੱਥੇ ਦੌੜ ਕੇ ਚਲਿਆ ਜਾਵੇਗਾ। ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਵੀ ਜਾਵੇਗਾ ਕਾਲ ਉੱਥੇ ਜਾ ਕੇ ਉਸਨੂੰ ਮਾਰ ਦੇਗਾ।
ਭਾਜ ਗਯੋ ਤਿਸ ਭਾਜਣ ਦੇ ਹੋ, ਕਹਾਂ ਕਰੋ ਤੇ ਸੰਗ ਸਨੇਹੋ।
ਸਤਿਗੁਰੂ ਜੀ ਕਹਿੰਦੇ ਨੇ ਜੋ ਨਸ ਗਿਆ ਹੈ ਉਸ ਨੂੰ ਨਸ ਜਾਣ ਦਿਓ, ਉਸ ਨਾਲ ਕੀ ਹਿੱਤ ਕਰਨਾ ਹੋਇਆ, ਕੀ ਨੇ ਕਰਨਾ ਹੋਇਆ ਜਿਹੜਾ ਮੌਕੇ ਤੇ ਧੋਖਾ ਦੇ ਗਿਆ।
ਜੋ ਸਨ ਮੁਖ ਹੋਏ ਇਹ ਠਾਂ ਰਹਿਓ, ਤਿਸ ਕੋ ਮੇਲ ਲਿਹੋ ਸੁਖ ਲਹਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸਨਮੁਖ ਨੇ, ਜਿਹੜੇ ਇੱਥੇ ਨੇ, ਉਹਨਾਂ ਦੇ ਨਾਲ ਤੁਸੀਂ ਮਿਲਾਪ ਕਰ ਲਓ, ਭਾਵ ਕਿ ਉਸ ਨੂੰ ਜੋ ਸਨਮੁਖ ਹੋ ਕੇ ਇੱਥੇ ਰਹਿ ਗਿਆ ਹੈ ਮੇਲ ਲਓ, ਭਾਵ ਕਿ ਉਹਨੂੰ ਜਵਾਬ ਨਾ ਦਿਓ ਕਿ ਇਹ ਵੀ ਮਜੈਲ ਹੈ ਤੇ ਇਸ ਨੂੰ ਕੱਢ ਦਿਓ, ਭਾਵ ਕਿ ਮਜੈਲ ਜਿਹੜੇ ਬਾਕੀ ਦੇ ਰਹਿੰਦੇ ਨੇ ਉਹਨਾਂ ਦੇ ਨਾਲ ਮਿਲਾਪ ਕਰੋ, ਜਿਹੜੇ ਦੌੜ ਗਏ ਨੇ ਉਹਨਾਂ ਨੂੰ ਜਾਣ ਦਿਓ।
ਸਭ ਮਜੈਲ ਰਣ ਕੇ ਡਰ ਪਾਗੇ, ਇਸ ਕੋ ਫਲ ਲਾਗੇ ਤਿੰਨ ਆਗੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਮਜੈਲ ਰਣ ਤੋਂ ਡਰ ਕੇ ਦੌੜ ਗਏ ਨੇ, ਇਸ ਕੀਤੀ ਹੋਈ ਗੱਲ ਦਾ ਜਿਹੜਾ ਫਲ ਹੈ, ਜਿਹੜਾ ਨਤੀਜਾ ਹੈ, ਅੱਗੇ ਜਾ ਕੇ ਨਿਕਲੇ।
ਨਿਸ ਦਿਨ ਜੰਗ ਗਰੇ ਤਿੰਨ ਪਰੇ, ਰੋਟੀਆਂ ਹੱਥ ਆਏ ਜਬ ਲਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਤ ਦਿਨ ਜੰਗ ਇਹਨਾਂ ਦੇ ਗਲ ਪਿਆ ਰਹੇਗਾ, ਲੜਾਈਆਂ ਗਲ ਪਈਆਂ ਰਹਿਣਗੀਆਂ। ਰੋਟੀਆਂ ਹੱਥ ਆਏ ਜਬ ਲਰੇ, ਕਹਿਣ ਤੋਂ ਪਾਵੇ ਹੈ ਕਿ ਜਦੋਂ ਲੜਨਗੇ ਤਾਂ ਹੀ ਰੋਟੀ ਇਹਨਾਂ ਦੇ ਹੱਥ ਲੱਗੇਗੀ, ਇਸ ਤਰ੍ਹਾਂ ਲੜਾਈ ਝਗੜੇ ਹੁੰਦੇ ਰਹਿਣਗੇ।
ਗੁਰ ਕਰ ਤੇ ਜਿਸ ਦੁੱਖ ਕਰ ਗਏ, ਸੋ ਦੁੱਖ ਨਿਤ ਕੇ ਨਿਤ ਗਰ ਪਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਘਰ ਤੋਂ ਜਿਸ ਦੁੱਖ ਨੂੰ ਜਾਣ ਕੇ ਉਹ ਦੌੜੇ ਨੇ, ਉਹ ਦੁੱਖ ਨਿਤ ਹੀ ਇਹਨਾਂ ਦੇ ਗਲ ਪਿਆ ਰਹੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ।
ਔਖੇ ਵੇਲੇ ਪਾਪੀ ਮੁਖ ਮੋੜ ਗਿਆ, ਦੁਨੀ ਚੰਦ ਦੀ ਯਾਦ ਬੁਰਿਆਈ ਰਹੇਗੀ। ਜਿਸ ਮੌਤ ਤੋਂ ਡਰਦਾ ਭੱਜ ਗਿਆ, ਖਾਵੇ ਜਾਂਦਿਆਂ ਨਹੀਂ ਹਟਾਈ ਰਹੇਗੀ। ਦੁੱਖ ਪਾ ਕੋ ਮੌਤ ਹੀ ਮਰੇਗਾ ਜੀ, ਯਾਦ ਪੰਥ ਦੇ ਵਿੱਚ ਗਵਾਹੀ ਰਹੇਗੀ। ਗੁਰ ਅੰਸ ਚੁਰਾ ਕੇ ਖਾਣ ਵਾਲੇ ਹਿਰਦੇ ਇਹਨਾਂ ਦੇ ਸਦਾ ਖੁਟਾਈ ਰਹੇਗੀ। ਜੋ ਮਜੈਲ ਲੜਾਈਓ ਡਰ ਨੱਠੇ, ਗਲ ਉਹਨਾਂ ਦੇ ਪਈ ਲੜਾਈ ਰਹੇਗੀ। ਆਪੋ ਵਿੱਚ ਲੜ ਮਰਨ ਕਰਤਾਰ ਸਿੰਘਾ, ਇਹ ਮਜੈਲਾਂ ਘਰੀ ਕਾਰਵਾਈ ਰਹੇਗੀ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲੋਂ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਉਚਾਰਨ ਕੀਤੇ।
ਇਹਾਂ ਧਰ ਜਿਸ ਕੇ ਸਿਰ ਹਾਥਾ, ਹਾਥੀ ਕਹਾਂ ਲੜੈ ਜਮ ਸਾਥਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਤੇ ਜਿਹੜੇ ਰੁਕੇ ਨੇ, ਜਿਹੜੇ ਵੀ ਸਿੰਘ ਦੇ ਸਿਰ ਦੇ ਉੱਤੇ ਅਸੀਂ ਆਪਣਾ ਹੱਥ ਰੱਖ ਦੇਵਾਂਗੇ, ਹਾਥੀ ਕਹਾਂ ਲੜੈ ਜਮ ਸਾਥਾ। ਹਾਥੀ ਦੀ ਕੀ ਔਕਾਤ ਹੈ, ਜਿਹੜੇ ਸਿੰਘ ਦੇ ਸਿਰ ਦੇ ਉੱਤੇ ਅਸੀਂ ਬਖਸ਼ਿਸ਼ ਦਾ ਹੱਥ ਰੱਖ ਦਿਆਂਗੇ, ਉਹ ਤੇ ਜਮ ਦੇ ਨਾਲ ਵੀ ਲੜ ਜਾਵੇਗਾ। ਹਾਥੀ ਤੇ ਇੱਕ ਬੜੀ ਛੋਟੀ ਗੱਲ ਹੈ।
ਇਮ ਦੇ ਸਾਪ ਗੁਰੂ ਚੁੱਪ ਰਹੇ, ਸਭ ਸਿੰਘਣ ਕੀ ਦਿਸ਼ ਕੋ ਲਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਰਾਪ ਦੇ ਵਾਕ ਸਤਿਗੁਰਾਂ ਨੇ ਉਚਾਰਨ ਕੀਤੇ ਨੇ, ਫਿਰ ਸਤਿਗੁਰੂ ਜੀ ਚੁੱਪ ਕਰ ਗਏ ਨੇ। ਸਾਰਿਆਂ ਸਿੰਘਾਂ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖਦੇ ਰਹੇ।
ਦੁਨੀ ਚੰਦ ਕੀ ਸੁਣੀਐ ਕਥਾ, ਤੇਹ ਸੰਗ ਬੀਤੀ ਜਾਏ ਕਰ ਜਥਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੁਣ ਤੁਸੀਂ ਦੁਨੀ ਚੰਦ ਵਾਲੇ ਪਾਸੇ ਦੀ ਕਥਾ ਨੂੰ ਅੱਗੇ ਸੁਣ ਲੋ ਕਿ ਜਦੋਂ ਇੱਥੋਂ ਦੌੜ ਕੇ ਗਿਆ ਤੇ ਫਿਰ ਉਸ ਦੇ ਨਾਲ ਕੀ ਬੀਤੀ।
ਮਨ ਚ ਪਾਏ ਸਿਰ ਲਾਇਓ ਉਠਾਏ, ਟੂਟੀ ਟਾਂਗ ਹਾਏ ਬਿਲ ਲਾਏ।
ਉਸ ਨੂੰ ਚੁੱਕ ਕੇ ਲੈ ਆਏ ਨੇ ਜਿਹਦੀ ਲੱਤ ਟੁੱਟੀ ਹੋਈ ਹੈ ਤੇ ਬੜਾ ਬਿਲ ਲਾਉਂਦਾ, ਬਹੁਤ ਜ਼ਿਆਦਾ ਵਿਰਲਾਪ ਕਰਦਾ।
ਸ੍ਰੀ ਅੰਮ੍ਰਿਤ ਸਰ ਪਹੁੰਚੇ ਜਾਈ, ਬਾਰਿਓ ਸਦਨ ਆਪਣੇ ਉਤਰਾਈ।
ਅੰਮ੍ਰਿਤਸਰ ਜਾ ਪਹੁੰਚੇ ਨੇ, ਉਹਦੇ ਘਰ ਦੇ ਵਿੱਚ ਉਹਨੂੰ ਲੈ ਗਏ, ਜਾ ਕੇ ਉਤਾਰ ਦਿੱਤਾ।
ਮਨ ਮੈਂ ਕਹਿ ਮਿਲਣ ਸਿੱਖ ਆਵੈ, ਭਾਜਿਓ ਸੁਣ ਕੇ ਮੋਹ ਲਜਾਵੈ।
ਉਸ ਵੇਲੇ ਦੁਨੀ ਚੰਦ ਨੇ ਮਨ ਦੇ ਵਿੱਚ ਸੋਚਿਆ ਕਿ ਜਿਹੜੇ ਸਿੱਖ ਮੈਨੂੰ ਮਿਲਣ ਦੇ ਵਾਸਤੇ ਆਉਣਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਮੈਂ ਰਾਤ ਦੇ ਵੇਲੇ ਨੱਠ ਕੇ ਦੌੜ ਕੇ ਆ ਗਿਆ ਤੇ ਫਿਰ ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਹੋਵਾਂਗਾ ਉਹਨਾਂ ਦੇ ਅੱਗੇ।
ਯਾ ਤੇ ਨਿਜ ਸੰਬੰਧੀਆਂ ਕਹਿਓ, ਚੋਟ ਲੱਗੀ ਮੈਂ ਬਹੁਤ ਦੁੱਖ ਲਹਿਓ।
ਇਸ ਕਰਕੇ ਆਪਣੇ ਸੰਬੰਧੀਆਂ ਨੂੰ ਭਾਵ ਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਉਸਨੇ ਆਖਿਆ, ਚੋਟ ਲੱਗੀ ਮੈਂ ਬਹੁਤ ਦੁੱਖ ਲਹਿਓ, ਮੈਨੂੰ ਚੋਟ ਲੱਗ ਗਈ ਹੈ, ਮੈਨੂੰ ਸੱਟ ਲੱਗੀ ਹੈ, ਮੈਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ।
ਘਰ ਕੇ ਅੰਤਰ ਮਨ ਚ ਡਸਾਵੋ, ਮੋਟਿਗ ਬਹੁਤ ਨਾ ਆਵੋ ਜਾਵੋ।
ਆਪਣੇ ਘਰ ਦੇ ਜੀਆਂ ਨੂੰ ਕਹਿੰਦਾ ਕਿ ਘਰ ਦੇ ਪਿਛਲੇ ਕਮਰੇ ਦੇ ਵਿੱਚ ਮੇਰਾ ਮੰਜਾ ਡਾਹ ਦਿਓ, ਮੈਨੂੰ ਉਸਦੇ ਉੱਤੇ ਲਿਟਾ ਦਿਓ, ਮੋਟਿਗ ਬਹੁਤ ਨਾ ਆਵੋ ਜਾਵੋ। ਇਸ ਤੋਂ ਇਲਾਵਾ ਕਹਿੰਦਾ ਕਿ ਮੈਂ ਆਰਾਮ ਕਰਨਾ ਚਾਹੁੰਦਾ, ਇਸ ਕਰਕੇ ਬਹੁਤੇ ਜ਼ਿਆਦਾ ਮੇਰੇ ਕੋਲ ਆਣ ਕੇ ਮੈਨੂੰ ਆਵਾਜ਼ਾਰ ਨਾ ਕਰੋ।
ਪਾਲਾ ਨਾ ਪਾਵੇ ਮਿਲਨੋ ਮੋਹੀ, ਅੰਤਰ ਰਹਿਓ ਤੂਸ਼ਨੀ ਹੋਹੀ।
ਕਹਿੰਦਾ ਕਿ ਮੈਨੂੰ ਕਿਸੇ ਦੇ ਨਾਲ ਮਿਲਣਾ ਤੇ ਕਿਸੇ ਦੇ ਨਾਲ ਬੋਲਣਾ ਵੀ ਚੰਗਾ ਨਹੀਂ ਲੱਗਦਾ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਚੁੱਪ ਚਾਪ ਅੰਦਰ ਮੰਜੇ ਤੇ ਪਿਆ ਹੀ ਮੈਂ ਆਰਾਮ ਕਰਾਂ, ਮੈਨੂੰ ਬੜੀ ਸੱਟ ਲੱਗੀ ਹੈ, ਮੇਰਾ ਕਿਸੇ ਨੂੰ ਮਿਲਣ ਨੂੰ ਜੀ ਨਹੀਂ ਕਰਦਾ ਨਾ ਬੋਲਣ ਨੂੰ ਜੀ ਕਰਦਾ।
ਇਮ ਸੁਣ ਕੇ ਤਿਸ ਪੋਤਰੇ ਦੋਏ, ਅੰਦਰ ਜਾਏ ਪਵਾਇਓ ਸੋਏ।
ਹੋਏ। ਜਦੋਂ ਦੁਨੀ ਚੰਦ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਦੁਨੀ ਚੰਦ ਦੇ ਦੋ ਪੋਤਰੇ ਸਨ, ਉਹਨਾਂ ਦੋਵਾਂ ਨੇ ਮਿਲ ਕੇ ਅੰਦਰ ਵਾਲੇ ਕਮਰੇ ਦੇ ਵਿੱਚ ਉਹਨੂੰ ਜਾ ਕੇ ਮੰਜੇ ਦੇ ਉੱਤੇ ਲਿਟਾ ਦਿੱਤਾ। ਸੁਣ ਸੁਣ ਸਭ ਕੋ ਬਹੁ ਅਪਵਾਦਾ, ਗੁਰ ਤਜ ਭਾਗਿਓ ਜਾਣ ਬਿਖਾਦਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਗੱਲ ਬਹੁਤੀ ਗੁੱਜੀ ਛਿਪੀ ਨਾ ਰਹੀ, ਲੋਕਾਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਹੈ। ਗੁਰ ਤਜ ਭਾਗਿਓ ਜਾਣ ਬਿਖਾਦਾ ਕਿ ਦੁੱਖ ਦਾ ਕਾਰਨ ਸਮਝ ਕੇ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਇਹ ਦੌੜ ਆਇਆ, ਇਸ ਤਰ੍ਹਾਂ ਦੇ ਹੁਣ ਬਹਾਨੇ ਲਾ ਰਿਹਾ ਸੱਟਾਂ ਵਾਲੇ। ਪੁਸ਼ਤਣ ਲਓ ਗੁਰ ਕਰਕੇ ਪਾਰੇ, ਪਾਇਓ ਬ੍ਰਿਧ ਮ੍ਰਿਤ ਕੋ ਡਰ ਤਾਰੇ। ਲੋਕੀ ਗੱਲਾਂ ਕਰਦੇ ਨੇ ਕਿ ਪੁਸ਼ਤਾਂ ਤੋਂ ਲੈ ਕੇ ਗੁਰੂ ਘਰ ਦੇ ਨਾਲ ਜੁੜੇ ਆਏ ਨੇ, ਗੁਰਾਂ ਦੇ ਘਰ ਤੋਂ ਪ੍ਰਤਪਾਲਣਾ ਵੀ ਹੁੰਦੀ ਆਈ ਹੈ, ਇਸ ਵੇਲੇ ਮੌਤ ਤੋਂ ਡਰ ਨੂੰ ਧਾਰਨ ਕਰਕੇ ਇਹ ਦੌੜ ਆਇਆ। ਸਿੱਖ ਸਾਲੋ ਕੋ ਨਾਮ ਗਵਾਇਓ, ਗੁਰ ਆਗੇ ਰਹਿ ਬਹੁ ਸੁਖ ਪਾਇਓ। ਭਾਵ ਕੇ ਭਾਈ ਸਾਲੋ ਦੇ ਸਿੱਖ ਦੇ ਨਾਮ ਨੂੰ ਇਸ ਨੇ ਵਿਗਾੜ ਦਿੱਤਾ ਹੈ, ਗੁਰੂ ਦੇ ਅੱਗੇ ਰਹਿ ਕੇ ਉਹਨੇ ਬੜੇ ਸੁਖਾਂ ਦੀ ਪ੍ਰਾਪਤੀ ਕੀਤੀ ਤੇ ਸਤਿਗੁਰੂ ਦੇ ਘਰ ਦੇ ਵਿੱਚ ਭਾਈ ਸਾਲੋ ਦਾ ਵੱਡਾ ਨਾਮ ਸੀ, ਪਰ ਇਹਨੇ ਆਪਣੇ ਦਾਦੇ ਦੇ ਨਾਮ ਨੂੰ ਕਲੰਕਿਤ ਕਰ ਦਿੱਤਾ। ਜੀਵਨ ਸਦਾ ਆਪਣੇ ਅਨਜਾਨਾ, ਅਬ ਪ੍ਰਭ ਤੇ ਹੋਏ ਗਇਓ ਬਿਰਾਨਾ। ਭਾਵ ਕੇ ਆਪਣੇ ਜੀਵਨ ਨੂੰ ਇਸ ਨੇ ਸੱਚਾ ਕਰਕੇ ਮੰਨਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਗਾਨਾ ਕਰਕੇ ਛੱਡ ਆਇਆ। ਸ੍ਰੀ ਅੰਮ੍ਰਿਤ ਸਰ ਕੇ ਸਿੱਖ ਆਵੇ, ਮਿਲਹਿਨ ਕਿਹ ਸੋ ਮੁਖ ਨਾ ਦਿਖਾਵੇ। ਭਾਵ ਕੇ ਜਿਹੜੇ ਅੰਮ੍ਰਿਤਸਰ ਦੇ ਸਿੱਖ ਨੇ ਉਹ ਮਿਲਣ ਦੇ ਵਾਸਤੇ ਆਉਂਦੇ ਨੇ, ਪਰ ਇਹ ਕਿਸੇ ਨੂੰ ਮਿਲਦਾ ਨਹੀਂ। ਮਿਲਹਿਨ ਕਿਹ ਸੋ ਮੁਖ ਨਾ ਦਿਖਾਵੇ, ਨਾ ਕਿਸੇ ਨੂੰ ਮਿਲਦਾ ਤੇ ਨਾ ਹੀ ਆਪਣਾ ਮੂੰਹ ਦਿਖਾਉਂਦਾ। ਲਗੀ ਝੋਟ ਕੋ ਲੇਤ ਬਹਾਨਾ, ਪਰ ਮੰਚ ਪਰ ਚਿੰਤ ਮਹਾਨਾ। ਸੱਟ ਲੱਗੀ ਦਾ ਬਹਾਨਾ ਕੀਤਾ ਹੋਇਆ, ਪਰ ਮੰਚ ਪਰ ਚਿੰਤ ਮਹਾਨਾ, ਚਿੰਤਾ ਦੇ ਵਿੱਚ ਬੜਾ ਡੁੱਬਾ ਰਹਿੰਦਾ, ਅੰਦਰ ਹੀ ਮੰਜੇ ਦੇ ਉੱਤੇ ਪਿਆ ਰਹਿੰਦਾ। ਵਾਸਤਵਿਕ ਰੂਪ ਦੇ ਵਿੱਚ ਇਹ ਗੱਲ ਸੱਚੀ ਵੀ ਹੈ ਕਿ ਸੱਟ ਲੱਗੀ ਹੈ, ਪਰ ਕਿਸ ਤਰ੍ਹਾਂ ਲੱਗੀ ਹੈ ਇਹ ਕਿਸੇ ਨੂੰ ਦੱਸੇ ਕਿਵੇਂ।
ਅਪਰ ਜੇ ਪਾਗੇ ਸੰਗ ਮਜੈਲ, ਸਭ ਕੋ ਹੋਏ ਤਿਕਾਰ ਤਿਸ ਗੈਲ।
ਇਸ ਤੋਂ ਇਲਾਵਾ ਜਿਹੜੇ ਦੁਨੀ ਚੰਦ ਦੇ ਨਾਲ ਹੋਰ ਮਜੈਲ ਦੌੜ ਕੇ ਆਏ ਸਨ, ਉਹਨਾਂ ਨੂੰ ਵੀ ਤਰਕਾਰਾਂ ਪੈਂਦੀਆਂ ਨੇ ਰਸਤੇ ਦੇ ਵਿੱਚ, ਜਦੋਂ ਵੀ ਤੁਰਦੇ ਨੇ ਤੇ ਲੋਕ ਤਾਨੇ ਮਿਹਣੇ ਦਿੰਦੇ ਨੇ।
ਕੇਤਕ ਪਸ਼ਚਾਤਾਪ ਕਰਨ ਤੇ, ਨਈ ਸੰਗਤ ਮੈਂ ਮੁਖ ਦਿਖ ਰੰਤੇ।
ਜਦੋਂ ਵੀ ਕਿਤੇ ਬਾਹਰ ਉਹ ਮਜੈਲ ਨਿਕਲਦੇ ਨੇ ਤੇ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਸ਼ਰਮਿੰਦਿਆਂ ਕਰਦੇ ਨੇ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਹੁਣ ਬੜਾ ਪਛਤਾਵਾ ਕਰ ਰਹੇ ਨੇ, ਸਿੱਖ ਸੰਗਤ ਦੇ ਵਿੱਚ ਜਿੱਥੇ ਕਿਤੇ ਇਕੱਠ ਹੁੰਦਾ ਉੱਥੇ ਨਹੀਂ ਜਾਂਦੇ।
ਹਮ ਤੇ ਬੁਰੀ ਕਾਰ ਹੋਏ ਗਈ, ਇਤ ਕੀ ਗੁਰ ਸਿੱਖੀ ਲੱਗ ਪਈ।
ਮਨ ਦੇ ਵਿੱਚ ਸੋਚਦੇ ਨੇ ਕਿ ਸਾਡੇ ਤੋਂ ਬਹੁਤ ਮਾੜਾ ਕੰਮ ਹੋ ਗਿਆ,
ਇਤ ਕੀ ਗੁਰ ਸਿੱਖੀ ਲੱਗ ਪਈ। ਭਾਵ ਕੇ ਮਾਝੇ ਵਾਲੇ ਪਾਸੇ ਦੀ ਸਿੱਖੀ ਲਈ ਸ਼ਰਮਿੰਦਗੀ ਦੀ ਗੱਲ ਹੋ ਗਈ।
ਭਾਵ ਕੇ ਮਜਾਲਾਂ ਦੇ ਵਾਸਤੇ ਇਹ ਬੜੀ ਸ਼ਰਮਿੰਦਗੀ ਦੀ ਗੱਲ ਹੋ ਗਈ ਹੈ ਜੋ ਕੰਮ ਅਸੀਂ ਕੀਤਾ।
ਸਭ ਦਿਨ ਬੀਤ ਗਏ ਦੁੱਖ ਪਾਵਤ, ਤਮ ਮੈਂ ਪਾਰੇ ਉਹਨਾਂ ਬਦਨ ਦਿਖਾਵਤ।
ਸਭ ਦਿਨ ਬੀਤ ਗਏ ਦੁੱਖ ਪਾਵਤ, ਦੁੱਖ ਪਾਉਂਦਿਆਂ ਪਾਉਂਦਿਆਂ ਦੁਨੀ ਚੰਦ ਨੇ ਸਾਰੇ ਦਿਨ ਨੂੰ ਬਤੀਤ ਕੀਤਾ।
ਤਮ ਮੈਂ ਪਰੇ ਉਹਨਾਂ ਬਦਨ ਦਿਖਾਵਤ,
ਹੁਣ ਅੰਦਰਲੇ ਕਮਰੇ ਦੇ ਵਿੱਚ ਪਿਆ ਹੈ, ਹਨੇਰਾ ਬਹੁਤ ਜ਼ਿਆਦਾ ਰਾਤ ਦਾ ਹੋ ਗਿਆ, ਪਰ ਤਾਂ ਵੀ ਉਸਨੇ ਕੋਈ ਬੱਤੀ ਜਗਾਉਣ ਦੇ ਵਾਸਤੇ ਨਹੀਂ ਆਖਿਆ।
ਭਾਈ ਜਾਮਣੀ ਜਬ ਹੂੰ ਆਏ, ਉੱਠਿਓ ਤਜਨ ਮਲ ਕੋ ਤਿਸ ਥਾਏ।
ਕੋਈ ਦੀਵਾ ਆਦਿਕ ਜਗਾਇਆ ਨਹੀਂ ਗਿਆ ਰੋਸ਼ਨੀ ਦੇ ਵਾਸਤੇ, ਉਸੇ ਤਰ੍ਹਾਂ ਹਨੇਰੇ ਦੇ ਵਿੱਚ ਹੀ ਲੰਮਾ ਪਿਆ ਸੀ। ਕਵੀ ਜੀ ਲਿਖਦੇ ਨੇ ਕਿ ਜਦੋਂ ਰਾਤ ਹੋਈ ਤੇ ਫਿਰ ਮਲ ਤਜਨ ਦੇ ਵਾਸਤੇ, ਭਾਵ ਕੇ ਪਖਾਨੇ ਜਾਣ ਦੇ ਵਾਸਤੇ ਮੰਜੇ ਤੋਂ ਉੱਠਿਆ।
ਮੰਚ ਤਾਰੇ ਜਬ ਪੈਰ ਉਤਾਰਾ, ਹੋ ਤੋ ਤਾਂ ਪੰਨਗ ਬੜ ਕਾਰਾ। ਜਦੋਂ ਹੀ ਮੰਜੇ ਦੇ ਥੱਲੇ ਪੈਰ ਉਸਨੇ ਰੱਖਿਆ ਤੇ ਨਾਲ ਹੀ ਮੰਜੇ ਦੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਕਾਲਾ ਨਾਗ ਬੈਠਾ ਸੀ।
ਦੱਬੀ ਪੁੰਛ ਤੇ ਬਹੁ ਫੁੰਕਾਰਾ, ਡਸਿਓ ਤਵੈ ਕੋ ਪਿਓ ਉਰ ਪਾਰਾ।
ਤੇ ਬਦਕਿਸਮਤੀ ਦੇ ਨਾਲ ਸੱਪ ਦੀ ਪੂਛ ਦੇ ਉੱਤੇ ਦੁਨੀ ਚੰਦ ਦਾ ਪੈਰ ਟਿਕ ਗਿਆ। ਜਦੋਂ ਸੱਪ ਦੀ ਪੂਛ ਦੱਬੀ ਗਈ, ਉਹਨੇ ਫਿਰ ਬੜਾ ਉੱਚੀ ਫੁੰਕਾਰਾ ਮਾਰਿਆ, ਬੜਾ ਕ੍ਰੋਧ ਦੇ ਵਿੱਚ ਉਹ ਕਾਲਾ ਨਾਗ ਭਰਿਆ।
ਹਾਏ ਹਾਏ ਕਰ ਨਿਕਸਿਓ ਤਵੈ, ਦੇਖਤ ਭਏ ਸਬੰਧੀ ਸਵੈ।
ਤੁਰੰਤ ਹੀ ਸੱਪ ਨੇ ਪੈਰ ਦੇ ਉੱਤੇ ਡੰਗ ਮਾਰ ਦਿੱਤਾ। ਹਾਏ ਹਾਏ ਕਰਦਾ ਹੋਇਆ ਬਾਹਰ ਨੂੰ ਨਿਕਲਿਆ ਹੈ। ਦੇਖਤ ਭਏ ਸਬੰਧੀ ਸਵੈ, ਸਾਰੇ ਜਿਹੜੇ ਸਬੰਧੀ ਸਨ, ਜਿਹੜੇ ਪਰਿਵਾਰ ਦੇ ਲੋਕ ਸਨ, ਉਹਨਾਂ ਨੇ ਵੇਖਿਆ।
ਦੌਰੇ ਉਪਚਾਰਨ ਕੋ ਜਿਤ ਕਿਤ, ਕਹਾਂ ਹੋਤ ਤਿਸ ਤੇ ਤਤ ਸ਼ਿਨਹਤ।
ਭਾਵ ਕੇ ਪਤਾ ਲੱਗ ਗਿਆ ਕਿ ਸੱਪ ਨੇ ਡੰਗ ਲਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਧਰ ਉਧਰ ਦੌੜੇ ਨੇ ਉਪਚਾਰ ਕਰਨ ਦੇ ਵਾਸਤੇ, ਇਲਾਜ ਕਰਨ ਦੇ ਵਾਸਤੇ, ਪਰ ਕਵੀ ਜੀ ਲਿਖਦੇ ਨੇ ਕਹਾਂ ਹੋਤ ਤਿਸ ਤੇ ਤਤ ਸ਼ਿਨਹਤ। ਪਰ ਹੋ ਕੀ ਸਕਦਾ ਸੀ, ਕਿਉਂਕਿ ਤੁਰੰਤ ਹੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੌਤ ਹੋ ਗਈ ਦੁਨੀ ਚੰਦ ਦੀ। ਕਿਉਂਕਿ ਆਮ ਕਰਕੇ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਜਿਹੜਾ ਕਾਲਾ ਨਾਗ ਫਣੀਅਰ ਹੁੰਦਾ ਹੈ, ਉਹਦਾ ਤਿੱਖਾ ਬਹੁਤ ਜ਼ਹਿਰ ਹੁੰਦਾ ਹੈ, ਉਹ ਛੇਤੀ ਹੀ ਜ਼ਹਿਰ ਦਿਲ ਦਿਮਾਗ ਤੇ ਛਾ ਜਾਂਦਾ ਹੈ ਤੇ ਆਦਮੀ ਬਚ ਨਹੀਂ ਸਕਦਾ, ਮਰ ਜਾਂਦਾ ਹੈ। ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਬਲੈਕ ਕੋਬਰਾ, ਬਹੁਤ ਜ਼ਹਿਰੀਲਾ ਸੱਪ। ਭਾਵ ਕੇ ਕਾਲਾ ਨਾਗ ਬੜਾ ਜ਼ਹਿਰੀਲਾ ਸੱਪ ਸੀ, ਜਿਹਨੇ ਤੁਰੰਤ ਹੀ ਅਸਰ ਕੀਤਾ ਆਪਣੇ ਜ਼ਹਿਰ ਦਾ। ਉਪਚਾਰ ਇਸ ਤੋਂ ਬਾਅਦ ਦੇ ਵਿੱਚ ਹੋਣਾ ਸੀ, ਉਦੋਂ ਪਹਿਲਾਂ ਹੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਰ ਗਿਆ ਦੁਨੀ ਚੰਦ ਉਸ ਚੜੇ ਹੋਏ ਜ਼ਹਿਰ ਦੇ ਨਾਲ। ਕਿਸ ਤਰੀਕੇ ਦੇ ਨਾਲ ਇਸ ਦੀ ਮੌਤ ਹੋਈ, ਕਿਸ ਤਰ੍ਹਾਂ ਨੱਠਾ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ।
ਸਤ ਗੁਰਾਂ ਦੇ ਵਾਕ ਨਾ ਗਏ ਖਾਲੀ, ਛੁੱਟਾ ਤੀਰ ਜਿਹੜਾ ਕਾਰੀ ਕਰ ਗਿਆ। ਪਹਿਲਾਂ ਲੱਤ ਟੁੱਟੀ ਦੁਖੀ ਬਹੁਤ ਹੋਇਆ, ਸੱਪ ਲੜ ਕੇ ਅੰਤ ਨੂੰ ਮਰ ਗਿਆ। ਮਰ ਗਿਆ ਨਾ ਮੌਤ ਨੇ ਛੱਡਿਆ ਜੀ, ਪਿੱਛੇ ਲੈ ਬਦਨਾਮੀ ਨੂੰ ਤਰ ਗਿਆ। ਜਿਸ ਰੱਖਿਆ ਸਿਦਕ ਕਰਤਾਰ ਸਿੰਘਾ, ਉਹ ਇਸ ਜਹਾਨ ਤੋਂ ਤਰ ਗਿਆ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਜਿਹੜੇ ਮਨੁੱਖ ਸਿਦਕ ਰੱਖਦੇ ਨੇ ਉਹ ਜਹਾਨ ਤੋਂ ਤਰ ਜਾਂਦੇ ਨੇ, ਤੇ ਜਿਹੜੇ ਬੇਸਿਦਕੀ ਨੂੰ ਧਾਰਨ ਕਰਦੇ ਨੇ ਦੁਨੀ ਚੰਦ ਵਰਗੇ, ਉਹਨਾਂ ਦੀ ਹਾਲਤ ਫਿਰ ਦੁਨੀ ਚੰਦ ਵਰਗੀ ਹੀ ਹੁੰਦੀ ਹੈ। ਪਹਿਲਾਂ ਲੱਤ ਟੁੱਟੀ ਤੇ ਮੌਤ ਤੋਂ ਡਰਦਾ ਆਇਆ ਸੀ, ਤੇ ਮੌਤ ਨੇ ਫਿਰ ਵੀ ਪਿੱਛਾ ਨਹੀਂ ਛੱਡਿਆ, ਮੌਤ ਇੱਥੇ ਵੀ ਆ ਗਈ।
ਭਾਈ ਪ੍ਰਭਾਤ ਦਾਹ ਕਰ ਦੀਨਾ, ਗੁਰ ਕਰ ਤੇ ਬੇਮੁਖ ਜੀਵਨ ਹੀਨਾ।
ਜਦੋਂ ਅਗਲਾ ਸਵੇਰਾ ਹੋਇਆ ਤੇ ਫਿਰ ਦੁਨੀ ਚੰਦ ਦਾ ਸੰਸਕਾਰ ਕਰ ਦਿੱਤਾ ਗਿਆ।
ਗੁਰ ਤੇ ਬੇਮੁਖ ਜੀਵਨ ਹੀਨਾ,
ਕਵੀ ਜੀ ਲਿਖਦੇ ਨੇ ਕਿ ਗੁਰੂ ਤੇ ਬੇਮੁਖ ਹੋ ਕੇ ਮਰਿਆ ਦੁਨੀ ਚੰਦ।
ਬਹੁਰ ਯਦੋ ਗਤ ਪ੍ਰਾਪਤ ਹੋਵਾ, ਕਰਨ ਤੇ ਕਾਰਨ ਜਿਨ ਸਿੱਖ ਜੋਵਾ।
ਅਧੋ ਗਤੀ ਨੂੰ ਪ੍ਰਾਪਤ ਹੋਇਆ, ਭਾਵ ਗਤੀ ਨਹੀਂ ਮਿਲੀ, ਮੋਕਸ਼ ਨਹੀਂ ਮਿਲਿਆ।
ਕਰੇ ਤੇ ਕਾਰਨ ਜਿਨ ਸਿੱਖ ਜੋਵਾ,
ਜਿਹੜੇ ਸਿੱਖ ਜਾਣਦੇ ਸਨ ਉਹਨਾਂ ਨੇ ਫਿਰ ਬੜੀਆਂ ਲਾਣਤਾਂ ਹੀ ਪਾਈਆਂ, ਤਿਰਕਾਰਾਂ ਹੀ ਪਾਈਆਂ ਦੁਨੀ ਚੰਦ ਨੂੰ।
ਤੈਂ ਬਚ ਰਹਿਤ ਵਿਜੈ ਕੋ ਪਾਵਤ, ਸਕਲ ਪੰਥ ਦੀ ਰਗ ਜਸ ਗਾਵਤ।
ਲੋਕੀ ਉੱਚੀ ਉੱਚੀ ਗੱਲਾਂ ਕਰਦੇ ਨੇ ਕਿ ਜੇਕਰ ਉੱਥੇ ਰਹਿੰਦਾ ਸਤਿਗੁਰਾਂ ਦੇ ਕੋਲ ਤੇ ਇਹਨੇ ਬਚ ਜਾਣਾ ਸੀ, ਇਸ ਤੋਂ ਇਲਾਵਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹਨੇ ਹਾਥੀ ਦੇ ਉੱਤੇ ਜਿੱਤ ਵੀ ਪਾ ਲੈਣੀ ਸੀ। ਸਕਲ ਪੰਥ ਦੀਰਗ ਜਸ ਗਾਵਤ, ਤੇ ਸਾਰੇ ਖਾਲਸੇ ਪੰਥ ਨੇ ਵੱਡਾ ਜਸ ਬਿਆਨ ਕਰਨਾ ਸੀ ਦੁਨੀ ਚੰਦ।
ਮਿਰਤ ਨ ਟਰਤ ਬਿਮੁਖ ਹੋਏ ਮਰਿਓ, ਬਹੁਮਤ ਮੰਦ ਨਰਕ ਮੈਂ ਪਰਿਓ।
ਮੌਤ ਤੇ ਫਿਰ ਵੀ ਨਾ ਟਲੀ, ਪਰ ਬੇਮੁਖ ਹੋ ਕੇ ਮਰਿਆ।
ਬਹੁਮਤ ਮੰਦ ਨਰਕ ਮੈਂ ਪਰਿਓ,
ਬੜਾ ਮਾੜੀ ਬੁੱਧੀ ਵਾਲਾ ਸੀ ਜਿਹੜਾ ਕਿ ਹੁਣ ਨਰਕਾਂ ਦੇ ਵਿੱਚ ਪਵੇਗਾ।
ਦੋਏ ਪੋਤਰੇ ਸੁਣ ਸੁਣ ਅਪਵਾਦਾ, ਨਹੀਂ ਸਹਾਰਤ ਹੋਏ ਬੇਖਾਦਾ।
ਹੁਣ ਲੋਕਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਜਿਹੜੇ ਦੋ ਪੋਤਰੇ ਨੇ ਦੁਨੀ ਚੰਦ ਦੇ, ਉਹਨਾਂ ਨੂੰ ਬੜਾ ਹੀ ਦੁੱਖ ਲੱਗਦਾ ਹੈ, ਉਹ ਫਿਰ ਐਸੀਆਂ ਗੱਲਾਂ ਨੂੰ ਸਹਾਰਨ ਕਰ ਨਾ ਸਕੇ।
ਨਾਮ ਸਰੂਪ ਸਿੰਘ ਇੱਕ ਕੇਰਾ, ਦੁਤੀਆ ਅਨੂਪ ਸਿੰਘ ਤਿਸ ਬੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦੁਨੀ ਚੰਦ ਦੇ ਦੋ ਪੋਤਰੇ ਸਨ, ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਸਰੂਪ ਸਿੰਘ ਤੇ ਦੂਸਰੇ ਦਾ ਨਾਮ ਸੀ ਅਨੂਪ ਸਿੰਘ।
ਕੱਟ ਕੱਸ ਕੇ ਗੁਰ ਦਿਸ਼ ਚੱਲ ਪਰੇ, ਦੋਸ਼ ਪਿਤਾਮਾ ਕੋ ਵੱਡ ਤਰੇ।
ਉਹਨਾਂ ਦੋਵਾਂ ਭਰਾਵਾਂ ਨੇ ਸੋਚਿਆ ਕਿ ਸਾਡੇ ਦਾਦੇ ਨੇ ਬੜਾ ਵੱਡਾ ਦੋਸ਼ ਕੀਤਾ ਹੈ, ਇਸ ਕਰਕੇ ਸਾਨੂੰ ਚਾਹੀਦਾ ਕਿ ਸਤਿਗੁਰਾਂ ਦੇ ਹਜ਼ੂਰ ਜਾਈਏ ਤੇ ਸਤਿਗੁਰਾਂ ਦਾ ਸਾਥ ਦੇ ਕੇ ਆਪਣੇ ਦਾਦੇ ਦੇ ਦੋਸ਼ ਦੀ ਖਿਮਾ ਮੰਗੀਏ।
ਕੱਟ ਕੱਸ ਕੇ ਗੁਰ ਦਿਸ਼ ਚੱਲ ਪਰੇ,
ਭਾਵ ਕੇ ਕਮਰ ਕੱਸੇ ਲਾ ਕੇ ਅਨੂਪ ਸਿੰਘ ਤੇ ਸਰੂਪ ਸਿੰਘ ਉਸੇ ਵੇਲੇ ਸਤਿਗੁਰਾਂ ਵਾਲੇ ਪਾਸੇ ਚੱਲ ਪਏ।
ਜੋ ਮਜੈਲ ਸ਼ਰਦਾ ਤਰ ਮਿਲੇ, ਲੈ ਕਰ ਸੰਗ ਅਨੰਦਪੁਰ ਚਲੇ।
ਦੁਨੀ ਚੰਦ ਦੇ ਨਾਲ ਜਿਹੜੇ ਹੋਰ ਵੀ ਮਜੈਲ ਦੌੜ ਕੇ ਆਏ ਸਨ, ਉਹਨਾਂ ਦੇ ਵਿੱਚੋਂ ਵੀ ਕੁਝ ਵਾਪਸ ਜਾਣ ਦੇ ਵਾਸਤੇ ਤਿਆਰ ਹੋਏ ਨੇ, ਜਿਨ੍ਹਾਂ ਨੇ ਆਪਣੀ ਗਲਤੀ ਮੰਨੀ ਹੈ, ਇਸ ਕਰਕੇ ਕੁਝ ਮਜੈਲ ਵੀ ਉਹਨਾਂ ਦੇ ਨਾਲ ਮਿਲ ਕੇ ਅਨੰਦਪੁਰ ਜਾ ਰਹੇ ਨੇ।
ਦੁਨੀ ਚੰਦ ਕੀ ਇਮ ਪੀ ਕਥਾ, ਕਲਗੀ ਤਰ ਕੀ ਸੁਣੀਏ ਜਥਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀ ਚੰਦ ਦੀ ਇਸ ਤਰ੍ਹਾਂ ਦੀ ਕਥਾ ਵਾਪਰੀ, ਹੁਣ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਲੀ ਕਥਾ ਨੂੰ ਸੁਣੋ ਕਿ ਜਦੋਂ ਦੁਨੀ ਚੰਦ ਦਾ ਪਤਾ ਲੱਗਾ ਦੌੜ ਗਿਆ ਤੇ ਫਿਰ ਉਸ ਤੋਂ ਬਾਅਦ ਯੁੱਧ ਕਿਵੇਂ ਲੜਿਆ ਗਿਆ।
ਛੁੱਟੈ ਲੋਹਗੜ ਦਿਸ਼ਾ ਤੁਫੰਗ, ਟੁੱਕੇ ਮੋਰਚੇ ਨਿਕਟ ਨਿਸੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀਆਂ ਨੇ ਲੋਹਗੜ ਵਾਲੇ ਪਾਸੇ ਬਹੁਤੀਆਂ ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਲਾਗੇ ਲਾਗੇ ਨਿਡਰ ਹੋ ਕੇ ਉਹਨਾਂ ਨੇ ਮੋਰਚੇ ਲਾ ਦਿੱਤੇ ਨੇ।
ਅਨੀ ਕਨੀ ਸੈਲਿੰਦਰਨ ਕੇਰੀ, ਘਾਲਿਓ ਜੋਰ ਸਵਣ ਤੇ ਸਵੇਰੀ।
ਭਾਵ ਕੇ ਜਿੰਨੀ ਵੀ ਵੱਡੀ ਫੌਜ ਪਹਾੜੀ ਰਾਜਿਆਂ ਦੀ ਸੀ, ਉਸ ਸਾਰੀ ਫੌਜ ਨੇ ਵੱਡਾ ਜੋਰ ਉਸ ਵੇਲੇ ਕੀਤਾ।
ਆਜ ਗੜੀ ਕੋ ਲੇ ਹੋ ਛੁਟਾਏ, ਪੂਰੇ ਅਨੰਦਪੁਰ ਟਿਕੈ ਨਾ ਕਾਏ।
ਸਾਰੇ ਸੋਚ ਰਹੇ ਨੇ ਅੱਜ ਗੜੀ ਨੂੰ ਫਤਿਹ ਕਰ ਲਿਆ ਜਾਵੇਗਾ, ਭਾਵ ਕੇ ਲੋਹਗੜ ਕਿਲੇ ਨੂੰ, ਤੇ ਫਿਰ ਅਨੰਦਪੁਰ ਦੇ ਵਿੱਚ ਕਿਸੇ ਵੀ ਸਿੰਘ ਦੇ ਪੈਰ ਟਿਕਣਗੇ ਨੇ।
ਭੀਮ ਚਾਂਦੀ ਉਤਸਾਹ ਬਿਲੰਦੰ, ਲਿਓ ਹਕਾਰ ਕੇਸਰੀ ਚੰਦੰ।
ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਅੱਜ ਬਹੁਤ ਵੱਡਾ ਉਤਸ਼ਾਹ ਹੈ, ਛੇਤੀ ਦੇ ਨਾਲ ਉਸ ਨੇ ਰਾਜੇ ਕੇਸਰੀ ਚੰਦ ਨੂੰ ਬੁਲਾ ਲਿਆ।
ਹੰਡੂਰੀ ਤੇ ਆਦਿਕ ਰਾਜੇ, ਪਏ ਕਤਰ ਲੜਨ ਕੇ ਕਾਜੇ।
ਰਾਜਾ ਹੰਡੂਰੀਆ ਤੇ ਹੋਰ ਜਿਹੜੇ ਰਾਜੇ ਸਨ, ਉਹ ਵੀ ਸਾਰੇ ਦੇ ਸਾਰੇ ਲੜਨ ਦੇ ਵਾਸਤੇ ਇਕੱਤਰ ਹੋਏ ਨੇ, ਇਕੱਠੇ ਹੋਏ ਨੇ।
ਬੈਠ ਏਕ ਥਲ ਗਜ ਮੰਗਵਾਯੋ, ਬਲੀ ਬਿਲੰਦ ਝੂਲ ਤੋਂ ਆਯੋ।
ਇੱਕ ਜਗ੍ਹਾ ਤੇ ਬੈਠ ਕੇ ਫਿਰ ਉਹਨਾਂ ਨੇ ਉਹ ਹਾਥੀ ਮੰਗਾ ਲਿਆ ਹੈ, ਜਿਸ ਹਾਥੀ ਨੂੰ ਅੱਗੇ ਕਰਕੇ ਇਹਨਾਂ ਨੇ ਕਿਲੇ ਦਾ ਦਰਵਾਜ਼ਾ ਤੜਾਉਣਾ ਹੈ। ਕਵੀ ਜੀ ਲਿਖਦੇ ਨੇ ਕਿ ਬਲੀ ਹਾਥੀ ਝੂਲਦਾ ਹੋਇਆ ਪਹੁੰਚਿਆ।
ਪੁਸ਼ਟ ਬਡੋ ਨਿਤ ਮਸਤ ਰਹੰਤਾ, ਨਿਕਟ ਪਿਖੈ ਨਰ ਤਤ ਜਿਨ ਹੰਤਾ।
ਕਵੀ ਸੰਤੋਖ ਸਿੰਘ ਜੀ ਉਸ ਹਾਥੀ ਦੇ ਬਾਰੇ ਬਿਆਨ ਕਰਦੇ ਨੇ ਕਿ ਬੜਾ ਰਿਸ਼ਟ ਪੁਸ਼ਟ ਸੀ, ਬੜੇ ਮਜ਼ਬੂਤ ਸਰੀਰ ਦਾ ਮਾਲਕ ਸੀ, ਹਮੇਸ਼ਾ ਬਹੁਤਾ ਜ਼ਿਆਦਾ ਮਸਤ ਹੀ ਰਹਿੰਦਾ ਸੀ। ਨਿਕਟ ਪਿਖੈ ਨਰ ਤਤ ਜਿਨ ਹੰਤਾ, ਭਾਵ ਕੇ ਗਲਤੀ ਦੇ ਨਾਲ ਜੇ ਵੀ ਕੋਈ ਆਦਮੀ ਉਹਦੇ ਲਾਗੇ ਆ ਜਾਵੇ ਤੇ ਛੇਤੀ ਹੀ ਉਹਨੂੰ ਮਾਰ ਦਿੰਦਾ ਸੀ।
ਤੋਮਰ ਦੀਰਗ ਹੱਥ ਰਹੰਤੇ, ਇਤੇ ਉਤ ਕੇਰੇ ਤਾਹੇ ਚਲੰਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੱਡੇ ਬਰਛੇ ਜਿਹੜੇ ਉਹਨੂੰ ਸਾਂਭਣ ਵਾਲੇ ਨੇ ਆਪਣੇ ਹੱਥ ਦੇ ਵਿੱਚ ਰੱਖਦੇ ਸੀ ਤੇ ਬਰਛਿਆਂ ਦੇ ਨਾਲ ਡਰਾ ਕੇ ਤੇ ਚੋਭਾਂ ਲਾ ਲਾ ਕੇ ਉਹਨੂੰ ਘੇਰਦੇ ਸਨ, ਮਸਾਂ ਮਸਾਂ ਹੀ ਉਹ ਕਾਬੂ ਦੇ ਵਿੱਚ ਆਉਂਦਾ ਸੀ।
ਸੰਗਲ ਰਹਿ ਪੈਰ ਮੈਂ ਪਾਇਓ, ਮਾਨਵ ਬ੍ਰਿੰਦ ਅਗਰ ਚਲਾਇਓ।
ਹਮੇਸ਼ਾ ਉਹਦੇ ਪੈਰਾਂ ਦੇ ਵਿੱਚ ਸੰਗਲ ਪਿਆ ਹੀ ਰਹਿੰਦਾ ਸੀ।
ਮਾਨਵ ਬ੍ਰਿੰਦ ਅਗਰ ਚਲਾਇਓ, ਬਹੁਤੇ ਸਾਰੇ ਇਕੱਠੇ ਮਨੁੱਖ ਮਿਲ ਕੇ ਉਸ ਨੂੰ ਚਲਾਉਂਦੇ ਸਨ, ਭਾਵ ਕੇ ਤੋਰਦੇ ਸਨ,
ਕਿਉਂਕਿ ਬੜਾ ਖੂੰਖਾਰ ਸੀ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਉਹ ਇਕੱਲੇ ਆਦਮੀ ਦੇ ਵਸ ਦਾ ਰੋਗ ਨਹੀਂ। ਇੱਥੇ ਤੁਸੀਂ ਸ਼ਾਇਦ ਬਹੁਤਿਆਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਜਦੋਂ ਤਬੇਲਾ ਲੰਗਰ ਵਾਲੇ ਪਾਸੇ ਹੋਇਆ ਕਰਦਾ ਸੀ, ਉੱਥੇ ਕਿਸਾਨ ਸੀ, ਪਤਾ ਨਹੀਂ ਸ਼ਾਇਦ ਹੁਣ ਹੈ ਕਿ ਮਰ ਗਿਆ। ਉਹਦਾ ਨਾਮ ਸੀ ਆਨੰਦ। ਉਹ ਬੜਾ ਮਾਰਦਾ ਸੀ। ਉਹਨੂੰ ਦੋ ਰੱਸੇ ਪਾਏ ਜਾਂਦੇ ਸਨ ਤੇ ਦੋਹਾਂ ਪਾਸਿਆਂ ਤੋਂ ਇੱਕ ਸਿੰਘ ਇੱਕ ਪਾਸੇ ਨੂੰ ਖਿੱਚਦਾ ਸੀ, ਦੂਸਰੇ ਪਾਸੇ ਤੋਂ ਰੱਸੇ ਤੋਂ ਦੂਸਰਾ ਸਿੰਘ ਖਿੱਚਦਾ ਸੀ। ਉਸ ਆਨੰਦ ਨਾਮ ਦੇ ਸਾਹ ਨੂੰ ਬੜਾ ਮੁਸ਼ਕਲ ਦੇ ਵਿੱਚ ਕਾਬੂ ਕੀਤਾ ਜਾਂਦਾ ਸੀ। ਆਮ ਤੌਰ ਦੇ ਉੱਤੇ ਉਹਨੂੰ ਬੰਨ ਕੇ ਰੱਖਿਆ ਜਾਂਦਾ ਸੀ ਕਿਉਂਕਿ ਉਹ ਮਾਰਦਾ ਸੀ। ਇਸੇ ਤਰ੍ਹਾਂ ਐਸੇ ਜਿਹੜੇ ਜਾਨਵਰ ਖੂੰਖਾਰ ਨੇ, ਉਹਨਾਂ ਨੂੰ ਰੋਕਣਾ ਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਬੜੀ ਔਖੀ ਹੈ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਬੜਾ ਮਜ਼ਬੂਤੀ ਦੇ ਨਾਲ ਉਹਨੂੰ ਇਧਰ ਉਧਰ ਤੋਰਿਆ ਜਾਂਦਾ ਸੀ। ਆਮ ਤੌਰ ਦੇ ਉੱਤੇ ਸੰਗਲ ਦੇ ਨਾਲ ਬੰਨ ਕੇ ਹੀ ਰੱਖਿਆ ਜਾਂਦਾ ਸੀ। ਹਦਾਏ ਮਸਾਲੇ ਗਰਮ ਕਨੇਰੇ ਜਿਨ ਤੇ ਹੋਇਓ ਮਸਤ ਬਡੇਰੇ। ਅੱਜ ਤੇ ਉਸ ਨੂੰ ਲੜਾਈ ਦੇ ਵਿੱਚ ਲੈ ਕੇ ਜਾਣਾ ਹੈ, ਜੰਗ ਦੇ ਵਿੱਚ ਲੈ ਕੇ ਜਾਣਾ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬੜੇ ਗਰਮ ਮਸਾਲੇ ਉਹਨੂੰ ਦਿੱਤੇ ਗਏ ਸਨ ਤਾਂ ਕਿ ਹੋਰ ਵੀ ਜ਼ਿਆਦਾ ਉਹ ਰੋਹ ਦੇ ਵਿੱਚ ਆ ਜਾਵੇ। ਗਰਮ ਮਸਾਲਿਆਂ ਨੂੰ ਖਾ ਕੇ ਉਹ ਹੋਰ ਵੀ ਬਹੁਤ ਜ਼ਿਆਦਾ ਮਸਤ ਹੋ ਗਿਆ ਸੀ। ਆਖ ਲਾਲ ਦੀਰਗ ਤੇ ਹੇਰਤ ਇਤੇ ਉਤ ਤੋਮਰ ਗਨ ਕੋ ਪ੍ਰੇਰਤ। ਅੱਖਾਂ ਲਾਲ ਸੂਈਆਂ ਹੋ ਗਈਆਂ ਸਨ ਹਾਥੀ ਦੀਆਂ, ਇਧਰ ਉਧਰ ਬਰਛਿਆਂ ਦੇ ਨਾਲ ਉਹਨੂੰ ਪ੍ਰੇਰਦੇ ਸਨ, ਉਹਨੂੰ ਤੋਰਦੇ ਸਨ। ਸਭ ਗਿਰ ਪਤਨ ਬਿਲੋਕਨ ਕੀਨਾ ਰਾਤਬ ਦੇ ਤ੍ਰਿਵਤਾਏ ਸੋਲੀਨਾ। ਸਾਰੇ ਪਹਾੜੀ ਰਾਜਿਆਂ ਨੇ ਉਸ ਖੂੰਖਾਰ ਹਾਥੀ ਨੂੰ ਦੇਖਿਆ। ਰਾਤਬ ਦੇ ਤ੍ਰਿਵਤਾਏ ਸੁਲੀਨਾ, ਇਸ ਤੋਂ ਪਹਿਲਾਂ ਕਵੀ ਜੀ ਲਿਖਦੇ ਨੇ ਕਿ ਬਹੁਤੇ ਪੱਠੇ ਆਦਿਕ ਚਾਰ ਕੇ ਉਹਨੂੰ ਰਜਾ ਦਿੱਤਾ ਗਿਆ ਸੀ। ਸਾਰ ਬਾਰਨੀ ਕੋ ਮੰਗਵਾਏ ਪ੍ਰਥਮ ਸਵਾ ਮਣ ਦਹੀ ਪਿਲਾਏ। ਸਾਰ ਬਾਰਨੀ ਭਾਵ ਕੇ ਸ਼ਰਾਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਸਵਾ ਮਣ ਜਿਹੜੀ ਸ਼ਰਾਬ ਸੀ ਉਹਨੂੰ ਪਿਆ ਦਿੱਤੀ ਗਈ ਸੀ। ਤਾਵੇ ਪੁਲਾ ਦੀ ਮਸਤਕ ਸਾਰੇ ਬੰਦੇ ਪਾਲੀ ਪਾਂਤ ਬੱਡ ਪਾਰੇ। ਫੁਲਾਦੀ ਲੋਹੇ ਦੇ ਬਣੇ ਹੋਏ ਜਿਹੜੇ ਤਵੇ ਸਨ ਉਹ ਸਾਰੇ ਦੇ ਸਾਰੇ ਹਾਥੀ ਦੇ ਮੱਥੇ ਦੇ ਉੱਤੇ ਬੰਨ ਦਿੱਤੇ ਗਏ ਕਰੜੇ ਤਰੀਕੇ ਦੇ ਨਾਲ। ਕੁਛ ਕਸੁੰਡ ਨੰਗੀ ਰਹਿ ਗਈ ਸਰਬ ਲੋਹ ਸੋ ਛਾਦਨ ਪਈ। ਕਵੀ ਜੀ ਲਿਖਦੇ ਨੇ ਕਿ ਮੱਥੇ ਦੇ ਉੱਤੇ ਬੜੇ ਕਰੜੇ ਫੁਲਾਦੀ ਤਵੇ ਬੰਨੇ ਗਏ ਨੇ, ਇਸ ਤੋਂ ਇਲਾਵਾ ਸਾਰੇ ਸਰੀਰ ਨੂੰ ਵੀ ਢੱਕਿਆ ਗਿਆ ਸੀ। ਪਰ ਕਵੀ ਜੀ ਲਿਖਦੇ ਨੇ ਕਿ ਥੋੜੀ ਜਿਹੀ ਜਿਹੜੀ ਸੁੰਡ ਸੀ ਨਾ ਹਾਥੀ ਦੀ ਉਹ ਜ਼ਰਾ ਨੰਗੀ ਰਹਿ ਗਈ, ਬਾਕੀ ਸਾਰੇ ਦਾ ਸਾਰਾ ਸਰੀਰ ਲੋਹੇ ਦੇ ਨਾਲ ਟੱਕਿਆ ਗਿਆ ਸੀ। ਦੀਰਗ ਲਾਂਬੀ ਸੈਫ ਮੰਗਾਈ ਦੋ ਦਿਸ਼ ਤੀਖੀ ਧਾਰ ਲਗਾਈ। ਫਿਰ ਇੱਕ ਬਹੁਤ ਲੰਮੀ ਤਲਵਾਰ ਮੰਗਾਈ ਹੈ ਜਿਹਦੀ ਦੋਵਾਂ ਪਾਸਾਂ ਤੇ ਬੜੀ ਤਿੱਖੀ ਧਾਰ ਹੈ। ਸੋਂਡ ਅੰਤ ਸੋ ਬੰਧਨ ਖਰੀ ਖੁੱਲੇ ਨਾ ਦੇੜ ਐਸੀ ਬਿਦ ਕਰੀ। ਸੁੰਡ ਦੇ ਅਖੀਰ ਦੇ ਉੱਤੇ ਸਿਰੇ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਲੰਮੀ ਤਲਵਾਰ ਬੰਨ ਦਿੱਤੀ ਗਈ ਹੈ, ਇਸ ਤਰ੍ਹਾਂ ਬੰਨੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਕਦੇ ਖੁੱਲੇ ਨਾ। ਗੋਰੀ ਫੋਰ ਸਕੈ ਨਹੀਂ ਜੈਸੇ ਲੋਹੇ ਸੰਗ ਅੱਛਾ ਦਿਓ ਐਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀ ਵੀ ਕਿਸੇ ਤਰੀਕੇ ਦੇ ਨਾਲ ਹਾਥੀ ਨੂੰ ਨਾ ਵੱਜ ਸਕੇ, ਇਸ ਤਰ੍ਹਾਂ ਲੋਹੇ ਦੇ ਨਾਲ ਉਹ ਮੜਿਆ ਗਿਆ ਸੀ। ਭਾਵ ਕਿ ਜੇਕਰ ਗੋਲੀ ਦਾ ਵਾਰ ਵੀ ਕੀਤਾ ਜਾਵੇ ਤੇ ਅਸਫਲ ਜਾ ਸਕਦਾ ਸੀ, ਇੰਨਾ ਜ਼ਿਆਦਾ ਲੋਹਾ ਮੜਿਆ ਗਿਆ ਸੀ ਉਸ ਹਾਥੀ ਦੇ ਸਾਰੇ ਸਰੀਰ ਦੇ ਨਾਲ। ਨੇਜ਼ਾ ਖੜਗ ਕਟਾਰ ਤਿਸ ਕਹਾ ਇਸ ਪ੍ਰਕਾਰ ਗਾਡੋ ਕਰ ਮਹਾ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਪੱਕਾ ਕਰਕੇ ਉਸ ਨੂੰ ਤਿਆਰ ਕੀਤਾ ਸੀ ਕਿ ਨੇਜੇ ਤੇ ਤਲਵਾਰ ਦਾ ਕੀ ਪ੍ਰਹਾਰ ਹੋਣਾ ਸੀ ਜਿਹਨੂੰ ਕਿ ਗੋਲੀ ਵੀ ਮਾਰ ਨਹੀਂ ਸੀ ਸਕਦੀ। ਸੌਂਡਾ ਪ੍ਰੇਰਤ ਸੈਫ ਸੁਫੇਰਤ ਬ੍ਰਿੰਦ ਸਲੈਂਦਰਨ ਆਨੰਦਤ ਹੇਰਤ। ਕਵੀ ਜੀ ਲਿਖਦੇ ਨੇ ਕਿ ਉਹ ਆਪਣੀ ਸੁੰਡ ਨੂੰ ਜਦੋਂ ਹੀ ਇਧਰ ਉਧਰ ਘੁਮਾਉਂਦਾ ਸੀ ਤੇ ਨਾਲ ਦੀ ਨਾਲ ਜਿਹੜੀ ਤਲਵਾਰ ਹੈ ਉਹ ਵੀ ਫਿਰਦੀ ਸੀ, ਜਿਵੇਂ ਜਿਵੇਂ ਸੁੰਡ ਹਿਲਾਉਂਦਾ ਸੀ ਤਿਵੇਂ ਤਿਵੇਂ ਜਿਹੜੀ ਤਲਵਾਰ ਹੈ ਉਸੇ ਵੇਲੇ ਹਿਲਦੀ ਸੀ। ਇਸ ਤਰ੍ਹਾਂ ਦੋਹਰੀ ਮਾਰ ਉਸ ਹਾਥੀ ਨੇ ਕਰਨੀ ਸੀ, ਭਾਵ ਕਿ ਜਿਹੜਾ ਅੱਗੇ ਆਵੇਗਾ ਉਹ ਤਲਵਾਰ ਦੇ ਨਾਲ ਵੀ ਵੱਢਿਆ ਜਾਵੇਗਾ।
ਤੇ ਹਾਥੀ ਨੇ ਟੱਕਰ ਤੇ ਜਾ ਕੇ ਮਾਰਨੀ ਹੀ ਹੈ ਉਸ ਕਿਲੇ ਦੇ ਦਰਵਾਜ਼ੇ ਨੂੰ।
ਦਿਨ ਚੜਦਿਆਂ ਹੀ ਰਾਜੇ ਹੋਏ ਇਕੱਠੇ, ਜਿਨ੍ਹਾਂ ਦਿਲੀ ਗੁਮਾਨ ਸਮਾਇਆ ਹੋਇਆ, ਲੋਹੇ ਚੂਲ ਪਾ ਕੇ ਮੱਥੇ ਬੰਨ ਤਵੇ, ਹਾਥੀ ਤਾਈ ਸ਼ਰਾਬ ਪਿਲਾਇਆ ਹੋਇਆ, ਮਾਰੋ ਮਾਰ ਕਰਦੇ ਕਿਲੇ ਵੱਲ ਆਏ, ਅੱਗੇ ਸਾਰਿਆਂ ਤੋਂ ਹਾਥੀ ਲਾਇਆ ਹੋਇਆ, ਫਤਿਹ ਕਰ ਲੈਣਾ ਕਰਤਾਰ ਸਿੰਘਾ, ਦਿਲੀ ਉਹਨਾਂ ਦੇ ਇਹ ਪੱਕ ਪਕਾਇਆ ਹੋਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਸਾਰਿਆਂ ਮਨ ਦੇ ਵਿੱਚ ਇਸ ਤਰ੍ਹਾਂ ਦਾ ਪੱਕਾ ਨਿਸ਼ਚਾ ਬੱਝਾ ਹੋਇਆ ਕਿ ਅੱਜ ਤੇ ਫਤਿਹ ਕਿਲੇ ਨੂੰ ਕਰ ਹੀ ਲੈਣਾ।
ਫੁੰਕਾਰਤ ਦੀਰਘ ਭਣਿਓ, ਸਤਿਗੁਰ ਬੈਠੇ ਤਹਿ ਲਗ ਸੁਣਿਓ।
ਜਦੋਂ ਉੱਚੀ ਸਾਰੀ ਉਸ ਨੇ ਫੁੰਕਾਰਾ ਮਾਰਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਚਿੰਗਾਰਿਆ ਹਾਥੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ, ਹਾਥੀ ਦੀ ਚਿੰਗਾਰ ਉਥੋਂ ਤੱਕ ਸੁਣਾਈ ਦਿੱਤੀ।
ਸਭ ਸਿੰਘਣ ਤਵ ਅਰਜ ਗੁਜ਼ਾਰੀ, ਪ੍ਰਭ ਜੀ ਕੁੰਚਰ ਕੇਰ ਚਿੰਗਾਰੀ।
ਉਸ ਵੇਲੇ ਸਾਰਿਆਂ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਜ ਕੀਤੀ, ਸੱਚੇ ਪਾਤਸ਼ਾਹ ਦੇਖੋ ਉਸ ਮਸਤ ਹਾਥੀ ਦੀ ਚਿੰਗਾਰ ਦੀ ਜਿਹੜੀ ਆਵਾਜ਼ ਹੈ ਉਹ ਇਥੋਂ ਤੱਕ ਪਹੁੰਚੀ।
ਮਤ ਬਾਰਣੀ ਤੇ ਸੋ ਲਹੀਅਤ, ਤਿਸੇ ਉਪਾਏ ਕਰ ਬੋਅਤ ਚਹੀਤ।
ਸੱਚੇ ਪਾਤਸ਼ਾਹ ਜੀ, ਸ਼ਰਾਬ ਦੇ ਨਾਲ ਮਸਤ ਹਾਥੀ ਦੀ ਆਵਾਜ਼ ਇਥੋਂ ਤੱਕ ਆ ਰਹੀ ਹੈ। ਸੱਚੇ ਪਾਤਸ਼ਾਹ, ਸਾਨੂੰ ਕੋਈ ਉਸਦਾ ਅੱਗੋਂ ਉਪਾਅ ਕਰਨਾ ਚਾਹੀਦਾ।
ਆਜ ਲੋਹਗੜ ਲੋਹਾ ਮਾਚੈ, ਕਰਦਮ ਸ਼੍ਰੋਣਤ ਰਸਿਓ ਰਾਚੈ।
ਸਿੰਘ ਕਹਿੰਦੇ ਨੇ ਸੱਚੇ ਪਾਤਸ਼ਾਹ, ਅੱਜ ਲੋਹਗੜ ਦੇ ਵਿਚ ਬੜਾ ਲੋਹਾ ਮਚੇਗਾ, ਭਾਵ ਕੇ ਬੜੀਆਂ ਤਲਵਾਰਾਂ ਖੜਕਣਗੀਆਂ।
ਕਰਦਮ ਸ਼੍ਰੋਣਤ ਰਸਿਓ ਰਾਚੈ,
ਭਾਵ ਕੇ ਸੱਚੇ ਪਾਤਸ਼ਾਹ, ਅੱਜ ਲੱਗਦਾ ਹੈ ਕਿ ਜਿਹੜਾ ਲਹੂ ਹੈ ਇੰਨਾ ਜ਼ਿਆਦਾ ਧਰਤੀ ਦੇ ਉੱਤੇ ਡੁੱਲੇਗਾ ਕਿ ਲਹੂ ਮਿਲ ਕੇ ਮਿੱਟੀ ਦੇ ਨਾਲ ਗਾਰਾ ਬਣ ਜਾਏਗਾ।
ਪਾਇਓ ਜ਼ੋਰ ਸਵਣ ਤਹ ਜਾਈ, ਇਤ ਤੇ ਗਏ ਹਟਕ ਸਮੁਦਾਈ।
ਸੱਚੇ ਪਾਤਸ਼ਾਹ, ਬਾਕੀ ਸਾਰਿਆਂ ਤਰਫਾਂ ਤੋਂ ਪਹਾੜੀ ਹਟ ਕੇ ਇੱਕੋ ਹੀ ਜਗ੍ਹਾ ਦੇ ਉੱਤੇ ਅੱਜ ਆਪਣਾ ਜ਼ੋਰ ਲਾਉਣਗੇ।
ਤੜ ਪੜ ਛੁੱਟੈ ਤੁਫਾਂਗਣ ਕਨੇਰੀ, ਹੋਤ ਮੋਰਚੇ ਨਿਕਟ ਬੜੇਰੀ।
ਤੜ ਪੜ ਦੀ ਆਵਾਜ਼ ਦੇ ਨਾਲ ਬਹੁਤੀਆਂ ਬੰਦੂਕਾਂ ਸੱਚੇ ਪਾਤਸ਼ਾਹ ਜੀ ਚੱਲਣਗੀਆਂ। ਅੱਜ ਪਹਾੜੀਆਂ ਨੇ ਮੋਰਚੇ ਜ਼ਿਆਦਾ ਤੋਂ ਜ਼ਿਆਦਾ ਲਾਗੇ ਲਾਏ ਹੋਏ ਨੇ।
ਮਾਰਨ ਮਰਨ ਹੋਏ ਸੰਗਰਾਮ, ਆਜ ਸ਼ਤਰਗਣ ਪਠ ਜਮ ਤਾਮਾ।
ਅੱਜ ਸੱਚੇ ਪਾਤਸ਼ਾਹ ਬੜੇ ਮਰਨਗੇ ਤੇ ਬੜਿਆਂ ਨੂੰ ਸੱਚੇ ਪਾਤਸ਼ਾਹ ਜੀ ਅਸੀਂ ਮਾਰਾਂਗੇ ਵੀ।
ਆਜ ਸ਼ਤਰਗਣ ਪਠ ਹੈ ਜਮ ਤਾਮਾ,
ਅੱਜ ਬਹੁਤੇ ਸਾਰੇ ਵੈਰੀਆਂ ਨੂੰ ਜਮਾਂ ਦੀ ਪੁਰੀ ਦੇ ਵਿਚ ਭੇਜਿਆ ਜਾਵੇਗਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੁਣ ਸਿੰਘਣ ਤੇ ਸਤਿਗੁਰੂ, ਸਭ ਦਿਸ਼ ਦ੍ਰਿਸ਼ਟ ਚਲਾਏ, ਕਰੇ ਬਿਲੋਕਣ ਬ੍ਰਿੰਦ ਹੀ ਚੌਂ ਦਿਸ਼ ਮੈਂ ਤਿਸ ਥਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੀ ਅਰਜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ, ਸਾਰਿਆਂ ਦੇ ਵੱਲ ਸਤਿਗੁਰਾਂ ਨੇ ਦੇਖਿਆ ਹੈ, ਚਾਰੇ ਪਾਸੇ ਨਜ਼ਰ ਮਾਰੀ।
ਸ੍ਰੀ ਗੁਰੂ ਪ੍ਰਿਯੰਕ ਨਿਸਕੇ ਬੀਚ ਸਦੀਵ ਹੀ, ਹੋਵਤ ਸੁਚੇਤ ਰਖਵਾਰ ਥਿਤ ਥੀਵ ਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤ ਦੇ ਵੇਲੇ ਜਿਹੜੇ ਪਲੰਗ ਦੇ ਉੱਤੇ ਸੌਂਦੇ ਸਨ, ਸੁਚੇਤ ਜਿਹੜੇ ਰਖਵਾਲੇ ਨੇ ਉਹ ਸਤਿਗੁਰਾਂ ਦੇ ਪਲੰਗ ਦੇ ਦੁਆਲੇ ਪਹਿਰਾ ਦਿੰਦੇ ਸਨ, ਕੁਝ ਗਿਣੇ ਚੁਣੇ ਸਤਿਗੁਰਾਂ ਦੇ ਸਿੰਘ।
ਬੇਸਤ ਸੋ ਪੰਚ ਗਿਣਤੀ ਤਿੰਨੋ ਜਾਣੀਏ, ਜਾਗਤ ਰਹੰਤ ਗਹਿ ਆਜਿਦ ਸੋ ਪਾਣੀਏ।
ਭਾਵ ਕੇ ਜਦੋਂ ਰਾਤ ਦੇ ਵੇਲੇ ਸਤਿਗੁਰੂ ਜੀ ਪਲੰਗ ਦੇ ਉੱਤੇ ਬਿਰਾਜਦੇ ਸਨ, ਨਿਤ ਹੀ ਸਾਵਧਾਨ ਰਖਵਾਲੇ ਪਲੰਗ ਦੇ ਕੋਲ ਸਥਿਤ ਹੁੰਦੇ ਸਨ, ਉਹਨਾਂ ਦੀ ਗਿਣਤੀ 25 ਸੀ। ਭਾਵ ਕੇ 25 ਜਿਹੜੇ ਸਿੱਖ ਨੇ ਉਹ ਸਤਿਗੁਰਾਂ ਦੀ ਹਿਫਾਜ਼ਤ ਦੇ ਵਾਸਤੇ ਹਥਿਆਰਾਂ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਹਜ਼ੂਰ ਰਹਿੰਦੇ ਸਨ, ਜਦੋਂ ਸਤਿਗੁਰੂ ਜੀ ਰਾਤ ਦੇ ਵੇਲੇ ਬਿਰਾਜਦੇ ਸਨ।
ਪਾਸ ਰਹੰਤ ਸਭ ਖਾਸ ਹਰ ਖਾਇ ਕੈ, ਜਾਮਣ ਮਜਾਰ ਕਰ ਸੇਵ ਸੁਖ ਪਾਇ ਕੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਸ
ਸਤਿਗੁਰਾਂ ਦੇ ਕੋਲ ਇਹ 25 ਸਿੱਖ ਰਹਿੰਦੇ ਸਨ। ਰਾਤ ਦੇ ਵੇਲੇ ਕੋਈ ਵੀ ਸੇਵਾ ਦਾ ਮੌਕਾ ਮਿਲੇ ਤੇ ਸੇਵਾ ਕਰਦੇ ਸਨ। ਦੇਖਣ ਕਰੇ ਸੋ ਪ੍ਰਭ ਏਕ ਸਮ ਬੀਰ ਹੈ, ਜੰਗ ਹੈ ਨਿਸੰਗ ਪਟ ਭੰਗ ਹਿਤ ਤੀਰ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ 25 ਸਿੱਖਾਂ ਦੇ ਵੱਲ ਦੇਖਿਆ ਹੈ ਜਿਹੜੇ ਕਿ ਇੱਕੋ ਵਰਗੇ ਸੂਰਮੇ ਨੇ, ਜਿਹੜੇ ਕਿ ਜੰਗ ਲੜਨ ਦੇ ਵਾਸਤੇ ਬਿਲਕੁਲ ਨਿਡਰ ਨੇ। ਤੈਨੂੰ ਮਜਾਰ ਇੱਕ ਹੈ ਬਚਿੱਤਰ ਸਿੰਘ ਸੂਰਮਾ, ਬਲੀ ਬਿਲੰਦ ਬਾਹ ਦੰਡ ਛਤਰ ਤੇ ਗਰੂਰਮਾ। ਉਹਨਾਂ ਹੀ 25 ਸਿੱਖਾਂ ਦੇ ਵਿੱਚੋਂ ਕਵੀ ਜੀ ਲਿਖਦੇ ਨੇ ਇੱਕ ਸਿੱਖ ਹੈ ਜਿਹਦਾ ਨਾਮ ਹੈ ਬਚਿੱਤਰ ਸਿੰਘ, ਜਿਹੜਾ ਕਿ ਬੜਾ ਬਹਾਦਰ ਸੂਰਮਾ ਹੈ। ਕਵੀ ਜੀ ਲਿਖਦੇ ਨੇ ਕਿ ਬੜਾ ਉੱਚਾ ਲੰਮਾ ਹੈ, ਇਸ ਤੋਂ ਇਲਾਵਾ ਡੌਲਿਆਂ ਦੇ ਵਿੱਚ ਬਾਹਾਂ ਦੇ ਵਿੱਚ ਬੜੀ ਮਜ਼ਬੂਤੀ ਹੈ। ਛਤਰ ਤੇ ਗਰੂਰਮਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਤਰੂ ਤੇ ਬੜਾ ਭਾਰੀ। ਸੋ ਰਾਜਪੂਤ ਜਾਤ ਤੇ ਮੁਛੈਲ ਜਾਣੀਏ, ਕਿਰਪਾਲ ਟਾਲੇ ਅੰਗ ਸੰਗ ਜੰਗ ਮੈਂ ਨਾ ਹਾਨੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਚਿੱਤਰ ਸਿੰਘ ਰਾਜਪੂਤ ਹੈ। ਕਵੀ ਜੀ ਲਿਖਦੇ ਨੇ ਕਿ ਮੁੱਛਾਂ ਬੜੀਆਂ ਬਾਂਕੀਆਂ ਨੇ, ਕਿਰਪਾਨ ਤੇ ਢਾਲ ਉਹਨੇ ਆਪਣੇ ਸਰੀਰ ਦੇ ਉੱਤੇ ਸਜਾਈ ਹੋਈ ਹੈ। ਪੋਸ਼ ਪਟ ਬਹੁ ਰੂਪ ਕੀ ਪਹਿਰ ਤੇ ਆਪਣੇ ਅੰਗ, ਪ੍ਰਿਖ ਪਵ ਕਹਿ ਬਹਰੂਪੀਆ ਪਾਇਓ ਸੁਸੰਗਿਆ ਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸਰੀਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਰੰਗ ਦੀ ਉਹ ਬਚਿੱਤਰ ਸਿੰਘ ਪੁਸ਼ਾਕ ਪਹਿਨਿਆ ਕਰਦਾ ਸੀ। ਪੇਖ ਪ੍ਰਭੂ ਕਹਿ ਬਹੁ ਰੂਪੀਆ ਪਾਇਓ ਸੋ ਸੰਗਿਆ ਸੰਗ। ਕਵੀ ਜੀ ਲਿਖਦੇ ਨੇ ਕਿ ਇਸ ਕਰਕੇ ਉਹ ਬਹੁ ਰੂਪੀਆ ਸੰਗਿਆ ਵਾਲਾ ਹੋ ਗਿਆ ਸੀ ਕਿਉਂਕਿ ਬਹੁਤ ਤਰ੍ਹਾਂ ਦੇ ਉਹ ਕੱਪੜੇ ਸਰੀਰ ਦੇ ਉੱਤੇ ਧਾਰਨ ਕਰਦਾ ਸੀ। ਸ੍ਰੀ ਗੁਰੂ ਬਿਲੋਕ ਕੈ ਬਿਲੰਦ ਓ ਜਵਾਨ ਜਾਣ, ਸਾਮੂਹੇ ਥਰੇ ਸੋ ਬੀਰ ਹਾਥ ਧਾਰ ਆਜ ਦਪਾਣ। ਉਸ ਵੇਲੇ ਬਚਿੱਤਰ ਸਿੰਘ ਦੇ ਵੱਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਜਿਹੜਾ ਬੜਾ ਓਜ ਵਾਲਾ ਹੈ, ਜਿਹੜਾ ਬੜਾ ਤਾਕਤ ਵਾਲਾ ਹੈ, ਸਾਹਮਣੇ ਹੀ ਹੱਥ ਜੋੜ ਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖੜਾ ਸੀ। ਮਾਣ ਹੈ ਪ੍ਰਭੂ ਕੋ ਬਾਕ ਹੈ ਆਨੰਦ ਤੀਰ ਮਾਹੇ, ਬਸਤਰ ਹਜੂਰ ਨਿਤ ਪਾਉ ਦੀਹ ਚਿਤ ਚਾਹੇ। ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਵਾਕ ਨੂੰ ਮੰਨਣ ਵਾਲਾ ਹੈ, ਵਾਸਤੋ ਹਜੂਰ ਨਿਤ ਪਾਉ ਦੀਹ ਚੀਤ ਜਾਹੇ, ਭਾਵ ਕੇ ਆਨੰਦ ਦਾ ਧਾਰਨੀ ਹੈ। ਵਾਸਤੋ ਹਜੂਰ ਨਿਤ ਭਾਉ ਦੀਹ ਚੀਤ ਮੈਂ, ਉਹਦੇ ਚਿੱਤ ਦੇ ਵਿੱਚ ਗੁਰੂ ਦਾ ਭਾਉ ਬੜਾ ਹੈ, ਪ੍ਰੇਮ ਬੜਾ ਹੈ, ਨਿਤ ਹੀ ਸਤਿਗੁਰਾਂ ਦੇ ਹਜੂਰ ਉਹ ਪਹਿਰਾ ਦਿਆ ਕਰਦਾ ਸੀ। ਇਹਨਾਂ 25 ਸਿੱਖਾਂ ਦੇ ਵਿੱਚ ਇੱਕ ਬਚਿੱਤਰ ਸਿੰਘ ਵੀ ਸ਼ਾਮਲ ਸੀ। ਵਿਦਿਆ ਨੇ ਜੇ ਮਾਰਨ ਕੀ ਮੈਂ ਬੁੱਧਵਾਨ ਵੱਡ ਜਾਣੈ, ਚੜ ਤੁਰੰਗ ਕੇ ਪੈਦਲ ਹੈ ਕਰ ਆਯਦ ਬ੍ਰਾਹਮਣ ਠਾਣੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੇਜਾ ਚਲਾਉਣ ਦੇ ਵਿਦਿਆ ਦੇ ਵਿੱਚ ਬੜਾ ਬੁੱਧੀ ਵਾਲਾ ਸੀ, ਬੜਾ ਨਿਪੁੰਨ ਸੀ, ਘੋੜੇ ਦੀ ਸਵਾਰੀ ਕਰਦਾ ਸੀ, ਇਸ ਤੋਂ ਇਲਾਵਾ ਪੈਦਲ ਚੱਲ ਕੇ ਵੀ ਇਹ ਆਪਣੇ ਨੇਜੇ ਦਾ ਵਧੀਆ ਪ੍ਰਹਾਰ ਕਰ ਲੈਂਦਾ ਸੀ। ਨੇਜਾ ਗਹਿ ਖਰੋ ਜੋ ਸਨਮੁਖ ਸ੍ਰੀ ਪ੍ਰਭ ਨਿਕਟ ਹਕਾਰਾ, ਆਓ ਬਚਿੱਤਰ ਸਿੰਘ ਬੜ ਯੋਧਾ ਤੁਵ ਸਿਰ ਪਾਰ ਯੋਧਾਰਾ। ਨੇਜੇ ਨੂੰ ਹੱਥ ਦੇ ਵਿੱਚ ਫੜ ਕੇ ਉਹ ਸਤਿਗੁਰਾਂ ਦੇ ਸਾਹਮਣੇ ਖਲੋਤਾ ਸੀ। ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ, ਕਹਿੰਦੇ ਨੇ ਆਓ ਬਚਿੱਤਰ ਸਿੰਘ ਬੜ ਯੋਧਾ ਤੁਵ ਸਿਰ ਪਾਰ ਉਦਾਰਾ। ਕਹਿੰਦੇ ਨੇ ਹੇ ਬਚਿੱਤਰ ਸਿੰਘ ਯੋਧਿਆ, ਜਰਾ ਸਾਡੇ ਲਾਗੇ ਆ, ਤੇਰੇ ਸਿਰ ਦੇ ਉੱਤੇ ਅਸੀਂ ਇੱਕ ਵੱਡਾ ਭਾਰ ਦੇਣਾ। ਉਤ ਸੈਲਿੰਦਰਨ ਕੋ ਮਤੰਗ ਬੜਿਤ ਤੇ ਕੇ ਹਰਥੀ ਜੈ, ਮਹਾਦਾੜ ਨੇ ਜਾ ਖਰ ਦਹਿ ਕੇ ਗਜ ਹੱਥ ਬੇਕੋ ਕੀ ਜੈ। ਲਾਗੇ ਬੁਲਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਪਾਸੇ ਪਹਾੜੀਆਂ ਦਾ ਮਸਤਿਆ ਹੋਇਆ ਵੱਡਾ ਹਾਥੀ ਹੈ, ਇਤ ਤੇ ਕੇਹਰ ਥੀਜੈ, ਪਰ ਬਚਿੱਤਰ ਸਿੰਘ ਇਸ ਪਾਸਿਓ ਤੂੰ ਸ਼ੇਰ ਦਾ ਰੂਪ ਬਣ ਕੇ ਜਾਣਾ। ਮਹਾਦਾੜ ਨੇਜਾ ਖਰ ਦੈ ਹੈ ਗਜ ਹਤਬੇ ਕੋ ਕੀਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੱਡਾ ਦਾੜ ਵਾਲਾ ਨੇਜਾ ਅਸੀਂ ਤੈਨੂੰ ਦੇਵਾਂਗੇ ਜਿਹੜਾ ਤੂੰ ਹਾਥੀ ਦੇ ਮੱਥੇ ਦੇ ਵਿੱਚ ਤਸਾ ਦੇਣਾ। ਆਯਤ ਪਾਲਾ ਪਾਲ ਪ੍ਰਹਾਰੋ ਮੁਰ ਹੈ ਜਿਸ ਤੇ ਹਾਥੀ,
ਨਹੀਂ ਕਦਾਚਿਤ ਸਨਮੁਖ ਆਵੇ ਪਿਛੇ ਮਾਰੇ ਸਾਥੀ।
ਸਤਿਗੁਰੂ ਜੀ ਕਹਿੰਦੇ ਨੇ ਐਸਾ ਭਾਲਾ ਐਸਾ ਨੇਜਾ ਤੈਨੂੰ ਦੇਵਾਂਗੇ ਜਿਹੜਾ ਤੂੰ ਉਸ ਹਾਥੀ ਦੇ ਭਾਲ ਦੇ ਵਿੱਚ ਮੱਥੇ ਦੇ ਵਿੱਚ ਮਾਰਨਾ ਹੈ, ਜਿਸ ਤੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਹਾਥੀ ਬਚ ਨਹੀਂ ਸਕੇਗਾ, ਉਹ ਸਾਹਮਣੇ ਵਾਲੇ ਆਉਣ ਦੀ ਬਜਾ ਪਿੱਛੇ ਨੂੰ ਭੱਜੇਗਾ ਤੇ ਆਪਣੇ ਸਾਥੀਆਂ ਨੂੰ ਹੀ ਮਾਰੇਗਾ।
ਤਰ ਦੀਰਗ ਦੀਰਗ ਬਲ ਕਰਕੇ ਸ਼ੰਕਾ ਤਿਆਗ ਪ੍ਰਹਾਰੋ, ਤ੍ਰਾਸ ਨ ਕਰੋ ਪ੍ਰਯਾਸ ਤਰੋ ਅਸ ਜਸ ਕੋ ਪਾਏ ਸੁਖਾਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਸਿੰਘ ਨੂੰ ਕਹਿ ਰਹੇ ਨੇ ਕਿ ਧੀਰਜ ਨੂੰ ਧਾਰਨ ਕਰਕੇ ਜ਼ੋਰ ਦੇ ਨਾਲ ਤੂੰ ਬਰਛੇ ਦਾ ਵਾਰ ਕਰਨਾ ਹੈ, ਬਿਲਕੁਲ ਵੀ ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਕਰਨੀ। ਸਤਿਗੁਰੂ ਜੀ ਕਹਿੰਦੇ ਨੇ ਡਰਨਾ ਨਹੀਂ ਹੈ, ਤੂੰ ਐਸਾ ਪ੍ਰਹਾਰ ਕਰਨਾ ਹੈ ਜਸ ਕੋ ਪਾਏ ਸੁਖਾਰੋ, ਜਦੋਂ ਤੂੰ ਬਰਛੇ ਦਾ ਪ੍ਰਹਾਰ ਕਰ ਦੇਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਨਿਸ਼ਚਿਤ ਰੂਪ ਦੇ ਵਿੱਚ ਮੈਂ ਤੈਨੂੰ ਕਹਿਣਾ ਹਾਂ ਕਿ ਤੈਨੂੰ ਫਿਰ ਜਸ ਦੀ ਪ੍ਰਾਪਤੀ ਹੋਏਗੀ।
ਸੁਣ ਬਚਿੱਤਰ ਸਿੰਘ ਪਾਇਓ ਪ੍ਰਫੁੱਲਤ ਤਬ ਦੋਨੋ ਕਰ ਬੰਦੇ, ਮਹਾਰਾਜ ਕੀ ਆਇਸ ਜੈਸੇ ਤਿਮ ਹੀ ਕਰੋ ਨਿਕੰਦੇ।
ਹੱਥ ਜੋੜੇ, ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਬਚਿੱਤਰ ਸਿੰਘ ਨੇ ਬੜਾ ਪ੍ਰਫੁੱਲਤ ਹੋਇਆ, ਕਹਿੰਦਾ ਮਹਾਰਾਜ ਕੀ ਆਇਸ ਜੈਸੇ ਤਿਮ ਹੀ ਕਰੋ ਨਿਕੰਦੇ। ਹੇ ਮਹਾਰਾਜ ਜੀ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਦੀ ਤੁਹਾਡੀ ਆਗਿਆ ਹੈ ਉਸੇ ਤਰੀਕੇ ਦੇ ਨਾਲ ਹੋਵੇਗਾ, ਮੈਂ ਹਾਥੀ ਨੂੰ ਜ਼ਰੂਰ ਮਾਰ ਦਿਆਂਗਾ।
ਮਹਿਮਹਿ ਇਸ ਹਾਥੀ ਕਿਆ ਬਪੁਰਾ ਜੋ ਅਰ ਸਕੈ ਅਗਾਰੀ, ਸੁਣਿਓ ਸੁਰਗ ਮੈਂ ਇੱਕ ਐ ਰਾਵਤ ਤਿਸ ਕੋ ਲੈ ਹੋ ਮਾਰੀ।
ਬਚਿੱਤਰ ਸਿੰਘ ਕਹਿੰਦਾ ਸੱਚੇ ਪਾਤਸ਼ਾਹ, ਦੁਨੀਆਂ ਦੇ ਉੱਤੇ ਪ੍ਰਿਥਵੀ ਦੇ ਉੱਤੇ ਇਸ ਹਾਥੀ ਵਿਚਾਰੇ ਦੀ ਕੀ ਔਕਾਤ ਹੈ ਜਿਹੜਾ ਤੁਹਾਡੀ ਕਿਰਪਾ ਦੇ ਨਾਲ ਮੇਰੇ ਸਾਹਮਣੇ ਅੜ ਸਕੇ। ਕਹਿੰਦਾ ਸੁਣਿਓ ਸੁਰਗ ਮੈਂ ਇੱਕ ਐਰਾਵਤ ਤਿਸ ਕੋ ਲੈ ਹੋ ਮਾਰੇ। ਸੱਚੇ ਪਾਤਸ਼ਾਹ ਇਹ ਦੁਨਿਆਵੀ ਹਾਥੀ ਹੈ। ਸੱਚੇ ਪਾਤਸ਼ਾਹ ਮੈਂ ਸੁਣਿਆ ਕਿ ਸਵਰਗ ਦੇ ਵਿੱਚ ਇੱਕ ਐਰਾਵਤ ਨਾਮ ਦਾ ਹਾਥੀ ਹੈ, ਮੈਂ ਤੇ ਸੱਚੇ ਪਾਤਸ਼ਾਹ ਉਸ ਐਰਾਵਤ ਹਾਥੀ ਨੂੰ ਵੀ ਮਾਰ ਦਿਆਂ ਤੁਹਾਡੀ ਕਿਰਪਾ ਦੇ ਨਾਲ। ਕਿਉਂਕਿ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਦੇ ਗ੍ਰੰਥਾਂ ਦੇ ਵਿੱਚ ਪ੍ਰਮਾਣ ਆਉਂਦੇ ਨੇ ਕਿ ਰਾਜਾ ਜਿਹੜਾ ਇੰਦਰ ਹੈ, ਜਿਹੜਾ ਕਿ ਸਰਮੌਰ ਹੈ ਦੇਵਤਿਆਂ ਦਾ ਰਾਜਾ, ਉਹਦਾ ਹਾਥੀ ਹੈ ਜਿਸ ਹਾਥੀ ਦਾ ਨਾਮ ਐਰਾਵਤ ਹੈ। ਇਸ ਤੋਂ ਇਲਾਵਾ ਇਹ ਵੀ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਉਸ ਐਰਾਵਤ ਹਾਥੀ ਦਾ ਰੰਗ ਚਿੱਟਾ ਹੈ, ਬਿਲਕੁਲ ਸਫੇਦ ਹਾਥੀ ਹੈ। ਇਸ ਵੇਲੇ ਬਚਿੱਤਰ ਸਿੰਘ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਉਹ ਜਿਹੜਾ ਚਿੱਟੇ ਰੰਗ ਦਾ ਐਰਾਵਤ ਹਾਥੀ ਹੈ ਜਿਹੜਾ ਕਿ ਸਵਰਗ ਦੀ ਪੁਰੀ ਦੇ ਵਿੱਚ ਹੈ, ਜੇ ਤੁਹਾਡੀ ਕਿਰਪਾ ਹੋਵੇ ਤੇ ਮੈਂ ਤੇ ਉਸ ਐਰਾਵਤ ਹਾਥੀ ਨੂੰ ਮਾਰ ਦਿਆਂ, ਇਹ ਤੇ ਦੁਨਿਆਵੀ ਇੱਕ ਹਾਥੀ ਹੈ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਵੇਗੀ ਤੇ ਮੈਂ ਜ਼ਰੂਰ ਹਾਥੀ ਦੇ ਉੱਤੇ ਫਤਿਹ ਨੂੰ ਪ੍ਰਾਪਤ ਕਰ ਲਵਾਂਗਾ। ਇਸ ਤਰ੍ਹਾਂ ਦੀ ਬਚਿੱਤਰ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ, ਬੇਨਤੀ ਕੀਤੀ ਹੈ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਹਸਤ ਕਮਲ ਦੇ ਨਾਲ ਉਹਨੂੰ ਨੇਜਾ ਬਰਛਾ ਦੇਣਗੇ, ਕਿਸ ਤਰ੍ਹਾਂ ਬਚਿੱਤਰ ਸਿੰਘ ਦਾ ਯੁੱਧ ਹੋਵੇਗਾ, ਇਹ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾ।